लोक गुण की बुन गठड़ी, गुण न व्याज कोई, गुण का गाक नानक बिल्ला कोई होई। गुर प्रसादी गुण पायने जिसनु नदर करे, गुण अवगुण समाने जी आप कीते करतार। नानक हुकम मनिए सुख पाइए गुर सब दी विचार। अंदर राजा तखते आप करे नियाओ, गुर सबद दर जानिए अंदर मैल सराओ। खरे परख जाने पाइन खोटिया नाही थाओ, सब सचो सच वर्तदा सदा सच नियाओ। अमृत का रस आया मनुष्या नाओ, राम पदार्थ पाई के कबीरा गांठ न खोल। नहीं पट नहीं पारख नहीं ग्राहक नहीं मोल।
अधिकार की चीज है और कौन है इसका अधिकारी? मृत लोक दे विच जदो कोई जीवात्मा किसी वस्तु नु प्राप्त करना चाहती है तो उस वस्तु की जो आवश्यकता है यानी कि जो उसके गुण है जिस जीवात्मा दे विच वो आवश्यक रूपी गुण जो हैं प्रचुर मात्रा दे विच मौजूद हैं या वो हासिल कर लैंदी है कि असी कहंदे हां कि यह जीवात्मा इस वस्तु की अधिकारी है यानी कि यह वस्तु इस जीवात्मा नु मिलनी चाहिदी है। लोक अवगुणा की बना गठड़ी, गुण ना व्याजा कोई, गुण का गाहक नानका विरला कोई होई। गुरु अमरदास जी की यह वाणी है जितने गुरु साहबान ने वस्तु नु और उसके अधिकार नु स्पष्ट किया है। हुण अधिकारी कौन है इस लोक दे विच? इत्थे 84 लाख जामे इस जीवात्मा नू कैद करन वास्ते घड़े गए हैं। इन्हां दे विच जो आखरी जामा है इंसानी जामा, जितने भी ऋषि मुनि पीर पैगंबर अवतार संत या जो भी सृष्टि दे विच उस परमात्मा दे नुमाइंदे बन करके आए हैं उन्होंने इको ही उपदेश दिता है, पहला सच दा और दूसरा इस मनुखे जन्म दे अधिकारी होन दा। यानी कि ए वस्तु जो परमात्मा है उसनु किसने प्राप्त करना है? जीवात्मा ने, और ओ सिर्फ और सिर्फ इसे मनुखे जन्म दे भी इस आखरी चोले दे भी जी आ करके प्राप्त कर सकती है। और जिथे इस मनुख नु इस चोले नु उस परमात्मा नु प्राप्त करन दा अधिकारी बनाया उथे विचार करन वाली गल ए है कि क्या जीवात्मा ने इस चोले दे विच आ करके उस परमात्मा नु प्राप्त कर लिया यानी कि उस अधिकार दा इस्तेमाल किया, वो अधिकारी होई। ए अधिकार किसने दिता सी? ए अधिकार सतपुरुष दा दिता होया है। सतपुरुष दा हुक्म है कि 84 दे गेड़ दे बाद एक मौका इस जीवात्मा नु जरूर देना है कि वो अपने मूल दे विच समा सके। यानी कि अधिकारी होने दे बाद भी जीवात्मा जो है आवागमन दे विच बार बार भ्रमण कर रही है सदियां तो ही। यानी कि इस दे समय कदो जीवात्मा जो है सचखंड तो उतर के इन्हां लोकां विच कैद कर ली गई इस समय नू कोई नहीं जानता, किसी ने इस दी कोई गणना नहीं कीती। यानी कि असीम है, अनगिनत काल तो समय तो यह जीवात्मा इस भ्रमण दे विच है और अधिकारी इस नू बना दिता सी इस आखरी जामे दे विच। उस दे बाद भी इसने 84 दा गेड़ कटिया तो इसका मतलब की है कि असी इस मजमून नू ठीक तरीके दे नाल समझे नहीं। यानी कि अधिकारी होने दे बाद भी असी इस अधिकार तो वंचित हां, ਇਸ ਵਸਤੂ ਨੂੰ ਅਸੀਂ ਪ੍ਰਾਪਤ ਨਹੀਂ ਕਰ ਸਕਦੇ। ਇਸ ਨੂੰ ਗੁਰੂ ਸਾਹਿਬ ਹੋਰ ਸਪਸ਼ਟ ਕਰਦੇ ਨੇ, ਇੱਕ ਉਦਾਹਰਣ ਹੈ, ਦੋ ਮੁਲਕ ਜਦੋਂ ਆਪਸ ਦੇ ਵਿੱਚ ਕੋਈ ਸਮਝੌਤਾ ਕਰਦੇ ਨੇ, ਇੱਕ ਮਸੌਦਾ ਤਿਆਰ ਕੀਤਾ ਜਾਂਦਾ ਹੈ, ਕੋਈ ਸ਼ਰਤਾਂ ਰੱਖੀਆਂ ਜਾਂਦੀਆਂ ਨੇ, ਔਰ ਦੋਨੋਂ ਹੀ ਨੁਮਾਇੰਦੇ ਦੇਸ਼ ਦੇ ਜਿਹੜੇ ਨੇ ਉਸ ਦੇ ਉੱਪਰ ਆ ਕਰਕੇ ਸਹਿਣ ਕਰਦੇ ਨੇ। ਹੁਣ ਉਹਦੇ ਵਿੱਚ ਕੁਝ ਵਸਤੂਆਂ ਲੈਣੀਆਂ ਹੁੰਦੀਆਂ ਨੇ ਔਰ ਕੁਝ ਦੂਸਰੇ ਦੇਸ਼ ਨੂੰ ਦੇਣੀਆਂ ਹੁੰਦੀਆਂ ਨੇ। ਅਗਰ ਇੱਕ ਦੇਸ਼ ਦੂਸਰੇ ਦੇਸ਼ ਤੋਂ ਕੋਈ ਵਸਤੂ ਪ੍ਰਾਪਤ ਕਰ ਲੈਂਦਾ ਹੈ ਔਰ ਬਦਲੇ ਦੇ ਵਿੱਚ ਜਿਹੜੀ ਵਸਤੂ ਉਸ ਨੂੰ ਦੇਣੀ ਸੀ ਉਹ ਅਗਰ ਨਹੀਂ ਦਿੰਦਾ, ਤੇ ਕਿਆ ਦੂਸਰਾ ਦੇਸ਼ ਉਸ ਨੂੰ ਲਗਾਤਾਰ ਉਹ ਵਸਤੂ ਸਪਲਾਈ ਕਰਦਾ ਰਹੇਗਾ? ਉਹਨੂੰ ਸਪਲਾਈ ਮਿਲਣੀ ਬੰਦ ਹੋ ਜਾਏਗੀ। ਕਿਉਂ? ਕਿਉਂਕਿ ਉਸਨੇ ਆਪਣੇ ਉਸ ਵਚਨ ਦਾ, ਉਸ ਸਮਝੌਤੇ ਦਾ ਪਾਲਣ ਨਹੀਂ ਕੀਤਾ। ਯਾਨੀ ਕਿ ਸਮਝੌਤਾ ਸੀ, ਅਧਿਕਾਰੀ ਬਣ ਗਏ ਸਨ ਵਸਤੂ ਨੂੰ ਪ੍ਰਾਪਤ ਕਰਨ ਲਈ, ਪਰ ਉਨ੍ਹਾਂ ਨੇ ਨਿਯਮ ਦੀ ਉਲੰਘਣਾ ਕਰਕੇ ਆਪਣੇ ਉਸ ਅਧਿਕਾਰ ਤੋਂ ਵੰਚਿਤ ਹੋ ਗਏ। ਇਸ ਨੂੰ ਗੁਰੂ ਸਾਹਿਬ ਹੋਰ ਅੱਗੇ ਸਪਸ਼ਟ ਕਰਦੇ ਨੇ ਕਿ ਦੋ ਵਪਾਰੀ ਆਪਸ ਵਿਚ ਮਿਲ ਕਰਕੇ ਵਪਾਰ ਦਾ ਇਕ ਸੌਦਾ ਤੈਅ ਕਰਦੇ ਨੇ। ਕੁਝ ਸ਼ਰਤਾਂ ਰੱਖੀਆਂ ਜਾਂਦੀਆਂ ਨੇ ਕਿ ਅਸੀਂ ਤੈਨੂੰ ਮਾਲ ਬਣਾ ਕਰਕੇ ਸਪਲਾਈ ਕਰਾਂਗੇ ਔਰ ਬਦਲੇ ਦੇ ਵਿਚ ਇਹ ਕੀਮਤ ਹੈ ਤੂੰ ਸਾਨੂੰ ਦੇਗਾ ਤੇ ਅਸੀਂ ਤੈਨੂੰ ਇਹ ਵਸਤੂ ਦੇਵਾਂਗੇ। ਪਰ ਉਹ ਕੀ ਕਰਦਾ ਹੈ, ਮਾਲ ਬਣਾ ਕਰਕੇ ਟਰਾਂਸਪੋਰਟ ਦੇ ਵਿਚ ਬਿਲਟੀ ਭੇਜ ਦਿੰਦਾ ਹੈ ਔਰ ਉਹ ਜੋ ਕਾਗਜ਼ ਹਨ ਬਿਲਟੀ ਦੇ ਉਹ ਬੈਂਕ ਵਿਚ ਭੇਜਦਾ ਹੈ। ਹੁਣ ਦੂਸਰੀ ਪਾਰਟੀ ਨੂੰ ਇਹ ਸਮਝੌਤੇ ਚ ਤੈਅ ਹੁੰਦਾ ਹੈ ਕਿ ਜਾ ਕਰਕੇ ਬੈਂਕ ਦੇ ਵਿਚ ਆਪਣੀ ਕੀਮਤ ਜਮ੍ਹਾਂ ਕਰਾਏ ਉਸ ਮਾਲ ਦੀ ਔਰ ਉਹ ਬਿਲਟੀ ਲੈ ਕਰਕੇ ਟਰਾਂਸਪੋਰਟ ਤੋਂ ਡਿਲੀਵਰੀ ਲੈ ਸਕਦਾ ਹੈ। ਯਾਨੀ ਕਿ ਇਹ ਨਿਯਮ ਹੈ, ਸਮਝੌਤਾ ਹੈ, ਔਰ ਅਗਰ ਉਹ ਵਸਤੂ ਨੂੰ ਪ੍ਰਾਪਤ ਕਰਨਾ ਚਾਹੁੰਦਾ ਹੈ ਤੇ ਉਸ ਦੀ ਕੀਮਤ ਉਸਨੂੰ ਜਾ ਕਰਕੇ ਦੇਣੀ ਪਏਗੀ। ਅਗਰ ਬਗੈਰ ਕੀਮਤ ਦੇ ਉਸਨੂੰ ਹਾਸਲ ਕਰਨਾ ਚਾਹੁੰਦਾ ਹੈ ਤੇ ਸਪਲਾਈ ਤਾਂ ਉਹ ਕਰ ਚੁੱਕਾ ਹੈ, ਟਰਾਂਸਪੋਰਟ ਦੇ ਉੱਪਰ ਮਾਲ ਪਿਆ ਵੀ ਹੈ, ਪਰ ਉਸਦਾ ਅਧਿਕਾਰੀ ਹੋਣ ਦੇ ਬਾਵਜੂਦ ਉਸਨੂੰ ਉਹ ਵਸਤੂ ਦੀ ਪ੍ਰਾਪਤੀ ਨਹੀਂ ਹੋ ਸਕਦੀ। ਕਦੋਂ ਹੋਏਗੀ? ਜਦੋਂ ਉਸ ਦੀ ਪੂਰੀ ਕੀਮਤ ਚੁਕਾ ਦੇਗਾ। ਠੀਕ ਇਹ ਹੀ ਮਸੌਦਾ ਹੈ ਰੂਹਾਨੀਅਤ ਦਾ। ਅਸੀਂ ਸਾਰੇ ਇਸ ਭਰਮ ਦੇ ਵਿਚ ਹਾਂ ਕਿ ਅਸੀਂ ਸੰਤਾਂ ਦੀ ਬਾਣੀ ਦਾ ਅਧੂਰਾ ਅਰਥ ਕੱਢਿਆ ਹੈ। ਅਸੀਂ ਨਾਮ ਲੈ ਲਿਆ, ਅੰਮ੍ਰਿਤ ਛਕ ਲਿਆ ਔਰ ਸੱਚਖੰਡ ਦੇ ਅਧਿਕਾਰੀ ਹੋ ਗਏ, ਮੁਕਤੀ ਦੇ ਅਧਿਕਾਰੀ ਹੋ ਗਏ। ਇਹ ਬਿਲਕੁਲ ਹੀ ਛੋਟਾ ਔਰ ਅਧੂਰਾ ਅਰਥ ਹੈ। ਅਸੀਂ ਤੇ ਕਦੇ ਵੀ ਅਧਿਕਾਰੀ ਨਹੀਂ ਹੋ ਸਕਦੇ ਜਦ ਤੱਕ ਇਸ ਦੀ ਕੀਮਤ ਨਹੀਂ ਦੇਵਾਂਗੇ। ਹੁਣ ਕੀਮਤ ਕੀ ਹੈ? ਸਤਿਗੁਰੂ ਆਏ ਨੇ ਵਪਾਰ ਕਰਨ ਵਾਸਤੇ। ਵਸਤੂ ਹੈ ਰਤਨ ਵਸਤੂ, ਜਿਸ ਨੂੰ ਅਸੀਂ ਆਵਾਜ਼ ਸਰੂਪ ਪਰਮਾਤਮਾ ਦੀ ਕਹਿੰਦੇ ਹਾਂ, ਹੱਕ ਦੀ ਆਵਾਜ਼ ਜੋ ਜੋ ਸਰੂਪ ਹੈ, ਉਹ ਲੈ ਕਰਕੇ ਆਏ ਨੇ। ਉਨ੍ਹਾਂ ਨੇ ਵਚਨ ਕੀਤਾ ਹੈ ਕਿ ਅਸੀਂ ਅੰਤਰ ਦੇ ਵਿਚ ਆ ਕਰਕੇ ਬੈਠ ਗਏ ਹਾਂ ਔਰ ਵਸਤੂ ਤੁਹਾਨੂੰ ਦੇਤੀ ਹੈ, ਯਾਨੀ ਕਿ ਉਹ ਆਵਾਜ਼ ਤੁਹਾਨੂੰ ਸੁਣਾਤੀ ਹੈ। ਤਾਂ ਕਿਆ ਸੰਤ ਝੂਠ ਬੋਲਦੇ ਨੇ? ਉਨ੍ਹਾਂ ਨੇ ਸੱਚਮੁੱਚ ਉਹ ਵਸਤੂ ਦੇਤੀ ਹੈ, ਯਾਨੀ ਕਿ ਟਰਾਂਸਪੋਰਟ ਤੇ ਮਾਲ ਪਹੁੰਚ ਚੁੱਕਾ ਹੈ, ਪਰ ਉਸਦੀ ਕੀਮਤ ਉਹਦੀ ਕੀਮਤ ਚੁਕਾਉਣੀ ਪਏਗੀ। ਕੀਮਤ ਕੀ ਹੈ? ਕਿ ਨੌ ਦੁਆਰਿਆਂ ਚੋਂ ਇਸ ਜੀਵਾਤਮਾ ਨੂੰ ਨਿਕਲਣਾ ਪਏਗਾ। ਦਸਵੇਂ ਦੁਆਰੇ ਜਿੱਥੇ ਕਿ ਉਹ ਸਤਿਗੁਰੂ ਉਹ ਬਿਲਟੀ ਮੌਜੂਦ ਹੈ, ਉਹ ਬਿਲਟੀ ਲੈ ਕਰਕੇ ਤਾਂ ਹੀ ਜਾ ਕਰਕੇ ਉਹ ਡਿਲੀਵਰੀ ਸਾਨੂੰ ਪਰਮਾਤਮਾ ਦੀ ਆਵਾਜ਼ ਦੀ ਮਿਲੇਗੀ। ਅਗਰ ਅਸੀਂ ਕੀਮਤ ਨਹੀਂ ਦਿੰਦੇ, ਯਾਨੀ ਕਿ ਨੌ ਦੁਆਰਿਆਂ ਦੇ ਵਿਚ ਅਗਰ ਜੀਵਾਤਮਾ ਫਸੀ ਹੋਈ ਹੈ ਤੇ ਮਨੁੱਖੇ ਚੋਲੇ ਦੇ ਵਿਚ ਆ ਕਰਕੇ ਸਤਿਗੁਰਾਂ ਦੀ ਟੀਕ ਲੈ ਕਰਕੇ ਉਨ੍ਹਾਂ ਕੋਲੋਂ ਵਚਨ ਲੈ ਕਰਕੇ ਉਹ ਸਾਰੇ ਵਚਨ ਅਸੀਂ ਝੂਠੇ ਸਾਬਤ ਕਰ ਦਿੱਤੇ। ਗੁਰੂ ਸਾਹਿਬਾਂ ਦੇ ਵਚਨ ਪੂਰੇ ਸੱਚ ਹਨ 100% ਔਰ ਪੂਰੇ ਝੂਠੇ ਨੇ 100%। ਝੂਠੇ ਕਿਨ੍ਹਾਂ ਲਈ? ਜਿਨ੍ਹਾਂ ਨੇ ਉਸਦੇ ਉਪਰ ਅਮਲ ਨਹੀਂ ਕੀਤਾ। ਸੱਚੇ ਕਿਨ੍ਹਾਂ ਲਈ? ਜਿਨ੍ਹਾਂ ਨੇ ਉਹਦੇ ਉਪਰ ਆਪਣੀ ਹਸਤੀ ਮਿਟਾਤੀ। ਸਾਧ ਸੰਗਤ ਜੀ, ਸਮਾਂ ਖਤਮ ਹੈ, ਸਮਾਂ ਹੁਣ ਨਹੀਂ ਹੈ, ਇਹ ਆਖਰੀ ਦੌਰ ਚੱਲ ਰਿਹਾ ਹੈ। ਸਤਿਗੁਰਾਂ ਦਾ ਵਾਰ ਵਾਰ ਇਹ ਹੱਕ ਦਾ ਹੁਕਾ ਹੈ ਕਿ ਹੁਸ਼ਿਆਰ ਹੋ ਜਾਓ, ਚੇਤ ਜਾਓ, ਨੌ ਦੁਆਰਾਂ ਚੋਂ ਨਿਕਲੋ। ਇਹ ਸਾਰੇ ਜਿਤਨੇ ਵੀ ਸੰਬੰਧੀ ਨੇ ਇਹ ਸਾਰੇ ਝੂਠੇ ਨੇ, ਇਹ ਝੂਠ ਕਰਕੇ ਅਸੀਂ ਬੰਧੇ ਹੋਏ ਹਾਂ। ਔਰ ਬਾਰ ਬਾਰ ਇਹ ਰਤਨ ਵਸਤੂ, ਕਿਹੜੇ ਜਨਮ ਵਿਚ ਅਸੀਂ ਨਾਮ ਨਹੀਂ ਸੀ ਲਿਆ? ਕਿਆ ਮਨੁੱਖਾ ਜਨਮ ਐਵੇਂ ਹੀ ਮਿਲ ਜਾਂਦਾ ਹੈ? ਹੋਰ ਜੀਵਾਤਮਾ ਦੀ ਤਰਫ਼ ਨਜ਼ਰ ਮਾਰ ਕੇ ਦੇਖੋ, ਕੈਸੀਆਂ ਨਿਚਲੀਆਂ ਜੂਨਾਂ ਦੇ ਵਿਚ ਭ੍ਰਮਣ ਕਰ ਰਹੀ ਹੈ, ਕੈਸੇ ਕੈਸੇ ਦੁੱਖ ਚੁੱਕ ਰਹੀ ਹੈ, ਤੇ ਕਿਆ ਸਾਡੇ ਅੰਦਰ ਕਿਹੜੀ ਐਸੀ ਖੂਬੀ ਸੀ ਕਿ ਸਾਨੂੰ ਇਹ ਮਨੁੱਖਾ ਜਨਮ ਮਿਲ ਗਿਆ? ਇਹ ਸਿਰਫ ਔਰ ਸਿਰਫ ਪੂਰਨ ਸਤਿਗੁਰਾਂ ਦੀ ਰਹਿਮਤ ਹੈ, ਉਨ੍ਹਾਂ ਨੇ ਤਰਸ ਖਾ ਕਰਕੇ ਸਾਨੂੰ ਇਹ ਜਨਮ ਦਿੱਤਾ ਹੈ। ਕਿਆ ਇਹ ਸ੍ਰਿਸ਼ਟੀ ਜਦੋਂ ਤੋਂ ਸ਼ੁਰੂ ਹੋਈ ਹੈ ਸਮੇਂ ਦੀ ਗਣਨਾ ਕੋਈ ਨਹੀਂ ਕਰ ਸਕਿਆ, ਤੇ ਕਿਆ ਉਸ ਵੇਲੇ ਸਤਿਗੁਰੂ ਨਹੀਂ ਸਨ? ਅਗਰ ਉਸ ਵੇਲੇ ਸਤਿਗੁਰੂ ਸੀ, ਸੰਤ ਸੀ, ਤੇ ਕਿਆ ਅਸੀਂ ਬਾਣੀ ਨਹੀਂ ਸੀ ਸੁਣੀ? ਅਸੀਂ ਬਾਣੀ ਵੀ ਸੁਣੀ ਸੀ, ਉਨ੍ਹਾਂ ਦੇ ਕੋਲ ਵੀ ਗਏ ਸਾਂ, ਔਰ ਉਸ ਦੇ ਬਾਵਜੂਦ ਅੱਜ ਤੱਕ ਅਸੀਂ ਇੱਥੇ ਇੱਕ ਕੈਦੀ ਬਣ ਕੇ ਬੈਠੇ ਹੋਏ ਹਾਂ। ਤੇ ਕੈਦ ਦਾ ਮਤਲਬ ਕੀ ਹੈ? ਕਿਉਂ ਕੈਦੀ ਹੈਗੇ ਹਾਂ? ਕਿ ਅੱਜ ਤੱਕ ਹਰ ਜਨਮ ਦੇ ਵਿਚ ਅਸੀਂ ਆਪਣੇ ਸਤਿਗੁਰੂ ਨੂੰ ਧੋਖਾ ਦਿੱਤਾ, ਉਨ੍ਹਾਂ ਦੇ ਵਚਨਾਂ ਦੇ ਉਪਰ ਕਦੀ ਅਮਲ ਨਹੀਂ ਕੀਤਾ। ਬਾਹਰੀ ਤੌਰ ਤੇ ਗਏ, ਪਰ ਕਦੇ ਵੀ ਉਨ੍ਹਾਂ ਦੇ ਵਚਨਾਂ ਨੂੰ ਮਿੱਠਾ ਕਰਕੇ ਅੰਦਰ ਧਾਰਨ ਨਹੀਂ ਕੀਤਾ। ਔਰ ਅਗਰ ਅੰਤਰ ਦੇ ਵਿਚ ਧਾਰਨ ਨਹੀਂ ਕੀਤਾ ਤੇ ਉਹ ਰਤਨ ਵਸਤੂ, ਉਹ ਗੁਣ ਸਾਨੂੰ ਕਿਸ ਤਰੀਕੇ ਨਾਲ ਪ੍ਰਾਪਤ ਹੋ ਸਕਦਾ ਹੈ? ਇਹ ਮਨ ਦਾ ਇੱਕ ਬਹੁਤ ਵੱਡਾ ਭਰਮ ਔਰ ਸੂਖਸ਼ਮ ਚਾਲ ਹੈ। ਅਸੀਂ ਕੀ ਕਰਦੇ ਆ, ਅਸੀਂ ਅਵਤਾਰਾਂ ਦੇ ਹੁਕਮ ਮੰਨਦੇ ਆ, ਮਨ ਦਾ ਹੁਕਮ ਮੰਨਦੇ ਆ। ਅਵਤਾਰ ਕੀ ਨੇ? ਉਹ ਕਾਲ ਦੀ ਇੱਕ ਸ਼ਕਤੀ ਲੈ ਕਰਕੇ ਆਏ ਨੇ। ਕਾਲ ਕੀ ਹੈ? ਕਾਲ ਦੀ ਸ਼ਕਤੀ ਕਿੱਥੇ ਆ? ਸਤਿਗੁਰੂ ਕੋਲੋਂ ਲੈ ਰਿਹਾ। ਅਗਰ ਸਤਿਗੁਰੂ ਕੋਲੋਂ ਕਾਲ ਸ਼ਕਤੀ ਲੈ ਰਿਹਾ, ਮਨ ਸ਼ਕਤੀ ਲੈ ਰਿਹਾ, ਅਵਤਾਰ ਸ਼ਕਤੀ ਲੈ ਰਹੇ ਨੇ, ਤੇ ਕਿਆ ਇਹ ਜੀਵਾਤਮਾ ਆਪਣੇ ਸਤਿਗੁਰੂ ਕੋਲੋਂ ਸ਼ਕਤੀ ਨਹੀਂ ਲੈ ਸਕਦੀ? ਕਿਆ ਅਸੀਂ ਕਦੇ ਵੀ ਆਪਣੇ ਸਤਿਗੁਰ ਦੇ ਅੱਗੇ ਉਜਲੇ ਨਹੀਂ ਹੋ ਸਕਦੇ? ਅਸੀਂ ਹਮੇਸ਼ਾ ਹੀ ਕਾਲਾ ਮੂੰਹ ਲੈ ਕਰਕੇ ਆਪਣੇ ਸਤਿਗੁਰ ਕੋਲ ਜਾਂਦੇ ਹਾਂ। ਕਾਲੇ ਮੂੰਹ ਦਾ ਕੀ ਭਾਵ ਹੈ? ਕਿ ਜੋ ਮਨ ਦੇ ਹੁਕਮ ਵਿਚ ਹੈ ਉਹ ਕਾਲਾ ਹੈ, ਕਿਉਂਕਿ ਮਨ ਦੇ ਜਿਤਨੇ ਵੀ ਕੀਤੇ ਗਏ ਕਰਮ ਨੇ, ਜੋ ਵੀ ਕਰਮ ਉਹ ਇਸ ਜੀਵਾਤਮਾ ਕੋਲ ਕਰਵਾਉਂਦਾ ਹੈ, ਉਹ ਆਵਾਗਮਨ ਦੇ ਵਿਚ ਨੇ, ਯਾਨੀ ਕਿ ਬੰਧਨਕਾਰੀ ਪ੍ਰਭਾਵ ਦੇ ਵਿਚ ਹਨ, ਔਰ ਅਸੀਂ ਕਦੇ ਵੀ ਆਪਣੇ ਸਤਿਗੁਰ ਅੱਗੇ ਉਜਲੇ ਨਹੀਂ ਹੋ ਸਕੇ। ਫਿਰ ਜਦੋਂ ਬਾਰ ਬਾਰ ਅਸੀਂ ਭ੍ਰਮਣ ਕਰਦੇ ਆ, ਚੀਕ ਪੁਕਾਰ ਕਰਦੇ ਆ, ਉਸ ਵੇਲੇ ਸਤਿਗੁਰੂ ਫਿਰ ਤਰਸ ਖਾਂਦੇ ਨੇ ਔਰ ਸਾਨੂੰ ਇਹ ਵਸਤੂ ਦਿੰਦੇ ਨੇ, ਔਰ ਇਸ ਵਸਤੂ ਕਿਹੜੀ ਹੈ? ਇਹ ਮਨੁੱਖਾ ਜਨਮ, ਕਿ ਇਸ ਦੇ ਵਿਚ ਆ ਕਰਕੇ ਤੂੰ ਆਪਣੇ ਆਪ ਨੂੰ ਇਸ ਦਾ ਅਧਿਕਾਰੀ ਬਣਾ। ਸੰਤਾਂ ਦੇ ਸਤਸੰਗਾਂ ਨੂੰ ਫਰੋਲ ਕੇ ਦੇਖ ਲੋ, ਧਿਆਨ ਨਾਲ ਪੜੋ, ਵਿਚਾਰ ਕਰੋ, ਉਹਦੇ ਚ ਉਹਨਾਂ ਨੇ ਸਪਸ਼ਟ ਕੋਈ ਉਪਦੇਸ਼ ਦਿੱਤਾ ਹੈ? ਸਾਡੇ ਕੋਲੋਂ ਕਿਸ ਚੀਜ਼ ਦੇ ਵਾਅਦੇ ਲੈਂਦੇ ਹੋ? ਅਸੀਂ ਤੇ ਤੁਹਾਨੂੰ ਇਹ ਸਾਰੀ ਸ੍ਰਿਸ਼ਟੀ ਚਲਾ ਰਹੇ ਹਾਂ, ਤੇ ਕਿਆ ਤੁਹਾਨੂੰ ਨਹੀਂ ਚਲਾਵਾਂਗੇ? ਤੁਹਾਨੂੰ ਕਿਹੜੀ ਦਾਤ ਨਹੀਂ ਦਿੱਤੀ ਔਰ ਕਿਹੜੇ ਜਨਮ ਵਿਚ ਨਹੀਂ ਦਿੱਤੀ? ਇਹ ਵਿਚਾਰ ਕਰਨ ਵਾਲੀ ਗੱਲ ਹੈ। ਤੇ ਜੇ ਹੁਣ ਅਗਰ ਇਹ ਆਖਰੀ ਜਾਮਾ ਤੁਹਾਨੂੰ ਦਿੱਤਾ ਹੈ, ਤੇ ਸਿਰਫ ਉਸ ਪਰਮਾਤਮਾ ਨੂੰ ਮਿਲਣ ਵਾਸਤੇ ਦਿੱਤਾ ਹੈ, ਔਰ ਅਸੀਂ ਉਸ ਪਰਮਾਤਮਾ ਦੀ ਤਰਫ਼ ਪਿੱਠ ਕਰਕੇ ਬੈਠੇ ਹਾਂ, ਉਹਦੀ ਤਰਫ਼ੋਂ ਸੁੱਤੇ ਹੋਏ ਹਾਂ, ਉਹਨੂੰ ਭੁੱਲੀ ਬੈਠੇ ਹਾਂ, ਉਹਨੂੰ ਭੁੱਲੀ ਬੈਠੇ ਹਾਂ, ਤੇ ਯਾਦ ਕਿਸ ਨੂੰ ਕਰ ਰਹੇ ਹਾਂ? ਇਸ ਜਗਤ ਨੂੰ ਦੁਹਰਾ ਰਹੇ ਹਾਂ, ਇਸ ਜਗਤ ਦਾ ਜਾਪ ਕਰ ਰਹੇ ਹਾਂ। ਇਹ ਧੀਆਂ ਪੁੱਤਰ ਜ਼ਮੀਨ ਜਾਇਦਾਦ ਜਿਤਨੀ ਵੀ ਧਨ ਸੰਪਦਾ, ਜੋ ਵੀ ਜੜ ਔਰ ਚੇਤਨ ਪਦਾਰਥ ਨੇ, ਇਹ ਸਾਰੇ ਹੀ ਸਾਰੇ ਸਾਨੂੰ ਆਵਾਗਮਨ ਚ ਲੈ ਜਾਂਦੇ ਨੇ, ਕਿਉਂ? ਸਾਡੀ ਪ੍ਰੀਤ ਇਹਨਾਂ ਦੇ ਨਾਲ ਹੈ, ਇਹਨਾਂ ਦੇ ਨਾਲ ਪ੍ਰੀਤ ਕਰਦੇ ਹਾਂ, ਤੇ ਮਰਨ ਦੇ ਬਾਅਦ ਫਿਰ ਸਾਡਾ ਜਨਮ ਵੀ ਇਹਨਾਂ ਦੇ ਕੋਲ ਹੀ ਹੁੰਦਾ। ਇਹਨਾਂ ਕੋਲ ਸੇਵਾ ਕਰਾਉਂਦੇ ਹਾਂ, ਫਿਰ ਇਹਨਾਂ ਦੀ ਸੇਵਾ ਕਰਨ ਵਾਸਤੇ ਆ ਜਾਂਦੇ ਹਾਂ, ਔਰ ਜਦੋਂ ਸੇਵਾ ਕਰ ਰਹੇ ਹਾਂ ਜਾਂ ਕਰਾ ਰਹੇ ਹਾਂ, ਕੁਝ ਐਸੇ ਸੂਖਮ ਤਰੀਕੇ ਦੇ ਕਰਮ ਅਸੀਂ ਬੀਜ ਲੈਂਦੇ ਹਾਂ, ਜਿਨ੍ਹਾਂ ਦਾ ਭੁਗਤਾਨ ਕਰਨ ਲਈ ਫਿਰ ਇਸ ਜੀਵਾਤਮਾ ਨੂੰ ਅਣਗਿਣਤ ਜਨਮਾਂ ਦੇ ਵਿਚ, ਯਾਨੀ ਕਿ 84 ਦੇ ਵਿਚ ਭ੍ਰਮਣ ਕਰਨਾ ਪੈਂਦਾ ਹੈ। ਯਾਨੀ ਕਿ ਬਾਰ ਬਾਰ ਸਾਨੂੰ ਮੌਕਾ ਮਿਲਦਾ ਹੈ, ਸਤਿਗੁਰੂ ਮੌਕਾ ਦਿੰਦੇ ਨੇ, ਔਰ ਅਸੀਂ ਅਧਿਕਾਰੀ ਹੋਣ ਦੇ ਬਾਵਜੂਦ ਵੀ ਉਸ ਵਸਤੂ ਨੂੰ ਪ੍ਰਾਪਤ ਨਹੀਂ ਕਰ ਸਕਦੇ। ਸੋ ਅਧਿਕਾਰੀ ਕੌਣ ਹੈ? ਅਧਿਕਾਰੀ ਉਹੀ ਹੈ ਜਿਸ ਨੇ ਆਪਣੇ ਅੰਦਰ ਉਸ ਵਸਤੂ ਦੇ ਮੁਤਲਕ ਜੋ ਗੁਣ ਨੇ ਅੰਦਰ ਪ੍ਰਗਟ ਕਰ ਲਏ, ਯਾਨੀ ਕਿ ਧਾਰਨ ਕਰ ਲਏ, ਆਪਣੀ ਹਸਤੀ ਮਿਟਾ ਤੀ। ਹੁਣ ਸਮਾਂ ਨਹੀਂ ਹੈ ਦਾ ਕੀ ਭਾਵ ਹੈ? ਆਪਣੀ ਹਸਤੀ ਇਹਨਾਂ ਵਚਨਾਂ ਦੇ ਉੱਪਰ ਕੁਰਬਾਨ ਕਰ ਦੋ। ਜਿਨ੍ਹਾਂ ਨੇ ਕੁਰਬਾਨ ਕਰ ਦਿੱਤਾ, ਸਤਿਗੁਰਾਂ ਦੇ ਵਚਨ ਹੋਏ ਨੇ ਕਿ ਯਾਦ ਰੱਖੋ, ਜਿਹੜੇ ਇਸ ਹੱਕ ਦੀ ਆਵਾਜ਼ ਦੇ ਪਿੱਛੇ ਆਣਗੇ, ਉਹਨਾਂ ਨੂੰ ਅਸੀਂ ਲੈ ਕਰਕੇ ਜਾਵਾਂਗੇ, ਬੇਸ਼ਕ ਲੈ ਕਰਕੇ ਜਾਣਗੇ, ਇਹਨਾਂ ਦਾ ਵੀ ਅਸੀਂ ਅਧੂਰਾ ਅਰਥ ਨਹੀਂ ਕੱਢਣਾ। ਸਤਿਗੁਰੂ ਅਗਰ ਲੈ ਕਰਕੇ ਜਾਣਗੇ, ਤੇ ਉਹਨਾਂ ਨੂੰ ਉੱਥੇ ਮੁਕਾਮ ਤੱਕ ਲੈ ਕੇ ਜਾਣਗੇ ਜਿਸ ਮੁਕਾਮ ਤੱਕ ਅਸੀਂ ਸ਼ਰਧਾ ਔਰ ਪ੍ਰੇਮ ਦੇ ਨਾਲ ਉਹਨਾਂ ਦੇ ਪਿੱਛੇ ਚੱਲਾਂਗੇ। ਮਤ ਕੋਈ ਜਾਣੇ ਕਿ ਅਗਰ ਅਸੀਂ ਹੌਲੇ ਸਪੀਡ ਦੇ ਨਾਲ ਚੱਲਾਂਗੇ ਤੇ ਸਾਨੂੰ ਤੇਜ਼ ਸਪੀਡ ਦੇ ਨਾਲ ਸੱਚਖੰਡ ਦੀ ਪ੍ਰਾਪਤੀ ਹੋ ਜਾਏਗੀ, ਤਾਂ ਨਹੀਂ, ਇਹਨਾਂ ਦਾ ਅਧੂਰਾ ਅਰਥ ਨਹੀਂ ਕੱਢਣਾ। ਅਸਲੀ ਅਰਥ ਕੀ ਹੈ? ਕਿ ਸਤਿਗੁਰੂ ਇੱਥੋਂ ਲੈ ਜਾਣਗੇ ਸਾਨੂੰ, ਯਾਨੀ ਕਿ ਇਸ ਤੋਂ ਵੀ ਉੱਚੀ ਅਵਸਥਾ ਚ ਬਿਠਾ ਦੇਣਗੇ, ਉੱਥੇ ਜਾ ਕਰਕੇ ਫਿਰ ਸਾਨੂੰ ਭਜਨ ਬੰਦਗੀ ਕਰਨੀ ਪਏਗੀ, ਫਿਰ ਉਸ ਪਰਮਾਤਮਾ ਨੂੰ ਯਾਦ ਕਰਨਾ ਪਏਗਾ, ਫਿਰ ਉਸ ਪਰਮਾਤਮਾ ਦੇ ਗੁਣ ਗਾਣੇ ਪੈਣਗੇ, ਫਿਰ ਆਪਣੀ ਅਸਤੀ ਮਿਟਾਣੀ ਪਏਗੀ। ਤਾਂ ਵਿਚਾਰ ਕਰੋ ਕਿ ਅਗਰ ਬਾਰ ਬਾਰ ਅਸੀਂ ਵਸੀ ਮਿਟਾਣੀ ਹੈ, ਤੇ ਇਸ ਜਨਮ ਦੇ ਵਿਚ ਹੋਣੀ ਕਿਉਂ ਨਾ ਮਿਟਾ ਦਈਏ? ਉਹਨਾਂ ਲੋਕਾਂ ਦੇ ਵਿਚ ਤੇ ਲੱਖਾਂ ਸਾਲਾਂ ਦੀਆਂ ਉਮਰਾਂ ਨੇ, ਪਤਾ ਨੀ ਕਦੋਂ ਫਿਰ ਇਹ ਵਾਰੀ ਆਏਗੀ ਕਿ ਅਸਤੀ ਮਿਟੇਗੀ ਔਰ ਸਤਿਗੁਰੂ ਸਾਨੂੰ ਅਗਲੇ ਪੜਾਵ ਤੇ ਲੈ ਕੇ ਜਾਣਗੇ। ਯਾਨੀ ਇਤਨਾ ਲੰਬਾ ਸਫ਼ਰ ਤੈਅ ਕਰਨ ਦਾ ਕੀ ਲਾਭ ਹੈ? ਅਸੀਂ ਜਿਹੜੇ ਕਰਮ ਕਰ ਚੁੱਕੇ ਹਾਂ, ਉਹਨਾਂ ਦੇ ਬੰਧਨਕਾਰੀ ਪ੍ਰਭਾਵ ਉਸ ਬ੍ਰਹਮ ਦੇ ਵਿਚ ਜਮ੍ਹਾਂ ਹੋ ਚੁੱਕੇ ਨੇ, ਅਸੀਂ ਉਹਨਾਂ ਦੇ ਬੰਧਨਕਾਰੀ ਪ੍ਰਭਾਵ ਤੋਂ ਮੁਕਤ ਨਹੀਂ ਹੋ ਸਕਦੇ। ਪਰ ਜਿਹੜੀਆਂ ਘੜੀਆਂ ਬਾਕੀ ਨੇ, ਸਤਿਗੁਰੂ ਹੁਕਮ ਕਰਦੇ ਨੇ, ਕਹਿੰਦੇ ਬੇਟਾ 60 ਸਾਲ ਦੇ ਹੋ ਗਏ ਹੋ, 40 ਸਾਲ ਦੇ ਹੋ ਗਏ ਹੋ, ਤੁਸੀਂ ਸਾਰੇ ਹੀ ਕੰਮ ਕਰ ਚੁੱਕੇ ਹੋ, ਧੀਆਂ ਪੁੱਤਰਾਂ ਦੇ ਵਿਆਹ ਕਰ ਚੁੱਕੇ ਹੋ, ਸਾਰਾ ਕੁਝ ਕਰ ਚੁੱਕੇ ਹੋ, ਅੱਗੇ ਪੋਤਰੇ ਪੋਤਰੀਆਂ ਦੀ ਫਿਕਰਾਂ ਲੱਗ ਕੇ ਬੈਠੇ ਹੋ, ਯਾਨੀ ਕਿ ਇੱਕ ਜੰਜੀਰ ਤਾਂ ਖੋਲੀ ਨਹੀਂ ਸੀ, 4 ਜੰਜੀਰਾਂ ਹੋਰ ਲੈ ਕਰਕੇ ਤੂੰ ਆਪਣੇ ਪੈਰ ਦੇ ਵਿਚ ਬੰਧ ਲਈਆਂ, ਤੇ ਤੂੰ ਕਦੋਂ ਚੜਾਈ ਕਰੇਗਾ? ਇਹ ਜੀਵਾਤਮਾ ਕਦੋਂ ਮੁਕਤ ਹੋਏਗੀ? ਕਦੋਂ ਜਾ ਕਰਕੇ ਉਹ ਸੱਚ ਦੇ ਵਿਚ ਜਾ ਕਰਕੇ ਮਿਲ ਕੇ ਆਵਾਗਮਨ ਤੋਂ ਮੁਕਤ ਹੋਏਗੀ? ਇਹ ਵਿਚਾਰ ਕਰਨ ਵਾਲੀ ਗੱਲ ਹੈ। ਅਗਰ ਸਤਿਗੁਰਾਂ ਨੇ ਵਚਨ ਕੀਤੇ ਨੇ ਅਸੀਂ ਲੈ ਕਰਕੇ ਜਾਵਾਂਗੇ, ਤੇ ਇਹ ਸੱਤ ਹੈ, ਬ੍ਰਹਮੰਡ ਪਲਟ ਜਾਏ, ਪਰ ਸਤਿਗੁਰਾਂ ਦੇ ਵਚਨ ਨਹੀਂ ਪਲਟਣਗੇ, ਪਰ ਉਹਨਾਂ ਦਾ ਅਧੂਰਾ ਅਰਥ ਨਹੀਂ ਲੈਣਾ, ਉੱਥੇ ਤੱਕ ਹੀ ਉਹ ਜੀਵਾਤਮਾ ਜਾਣਗੀਆਂ ਜਿੱਥੇ ਤੱਕ ਪਿਆਰ ਔਰ ਸ਼ਰਧਾ ਉਹਨਾਂ ਨੇ ਇਸਤੇਮਾਲ ਕੀਤਾ ਹੈ ਜਾਂ ਕਰਨਗੀਆਂ। ਜੇ ਪਿੱਛੇ 50 ਸਾਲ ਤੋਂ ਅਸੀਂ ਸਤਿਗੁਰਾਂ ਦੀ ਟੇਕ ਲਈਏ ਔਰ 49 ਸਾਲ 50 ਸਾਲ ਅਸੀਂ ਐਸੇ ਕਰਮ ਕੀਤੇ ਨੇ ਜਿਹੜੇ ਕਾਲ ਜਾਂ ਮਨ ਦੇ ਹੁਕਮ ਜਾਂ ਅਵਤਾਰਾਂ ਦੇ ਅਨੁਸਾਰ ਸਨ, ਤੇ ਉਹਨਾਂ ਦਾ ਬੰਧਨਕਾਰੀ ਪ੍ਰਭਾਵ ਕਿਆ ਜਾਦੂ ਮੰਤਰ ਛੂ ਹੋ ਜਾਏਗਾ, ਹਵਾ ਚਲੇ ਜਾਣਗੇ ਜਾਂ ਸਤਿਗੁਰ ਦੀ ਝੋਲੀ ਚਲੇ ਜਾਣਗੇ, ਟ੍ਰਾਂਸਫਰ ਹੋ ਜਾਏਗੀ? ਇਹ ਸਾਰੇ ਅਧੂਰੇ ਅਰਥ ਨੇ। ਸਤਿਗੁਰਾਂ ਨੇ ਕਦੇ ਵੀ ਇਸ ਤਰੀਕੇ ਦੇ ਵਚਨ ਨਹੀਂ ਕੀਤੇ। ਸਤਸੰਗਾਂ ਦੇ ਵਿੱਚ ਜਾ ਕਰਕੇ ਵਿਚਾਰ ਕਰਕੇ ਦੇਖੋ ਉਹਨਾਂ ਵਚਨਾਂ ਨੂੰ ਪੜ੍ਹ ਕੇ, ਉਹਨਾਂ ਨੇ ਹਮੇਸ਼ਾ ਹੀ ਕੋਈ ਗੱਲ ਕਹੀ ਹੈ ਕਿ ਆਪਣੇ ਆਪ ਨੂੰ ਇਸ ਦਾ ਅਧਿਕਾਰੀ ਬਣਾਓ। ਸੋ ਜੀਵਾਤਮਾ ਨੂੰ ਉਦਮ ਕਰਨਾ ਪਏਗਾ, ਮਿਹਨਤ ਕਰਨੀ ਪਏਗੀ, ਆਪਣੀ ਹਸਤੀ ਮਿਟਾਣੀ ਪਏਗੀ ਇਹਨਾਂ ਵਚਨਾਂ ਦੇ ਉੱਪਰ, ਕਿਉਂਕਿ ਸਮਾਂ ਹੁਣ ਬਿਲਕੁਲ ਹੀ ਖਤਮ ਹੈ। ਕੋਈ ਵਚਨ ਜੋ ਹੈ ਇਸ ਬਾਣੀ ਦੇ ਵਿੱਚ ਗੁਰੂ ਸਾਹਿਬਾਂ ਨੇ ਸਪਸ਼ਟ ਕੀਤੇ ਨੇ, ਲੋਕ ਅਵਗੁਣਾ ਕੀ ਬੰਦਾ ਗਠੜੀ, ਗੁਣ ਨਾ ਵਿਆਜਿਆ ਕੋਈ। ਹੁਣ ਅਵਗੁਣ ਕਿਹੜੇ ਨੇ ਔਰ ਗੁਣ ਕਿਹੜੇ ਨੇ? ਵਿਦਵਾਨ ਇਹਦਾ ਅਰਥ ਲੈਂਦੇ ਨੇ ਕਿ ਜਿਹੜੇ ਇਸ ਲੋਕ ਦੇ ਵਿੱਚ ਆ ਕਰਕੇ ਜੀਵਾਤਮਾ ਅੱਛੇ ਜਾਂ ਭੈੜੇ ਕੰਮ ਕਰਦੀ ਏ, ਇਹ ਨੇ ਗੁਣ ਔਰ ਅਵਗੁਣ। ਪਰ ਰੂਹਾਨੀਅਤ ਜੋ ਹੈ ਇਸਦਾ ਬਹੁਤ ਹੀ ਗਹਿਰਾ ਅਰਥ ਲੈ ਕਰਕੇ ਆਉਂਦੀ ਏ। ਅਵਗੁਣ ਕਿਹੜੇ ਨੇ? ਅਸੀਂ ਕਿਹੜੀ ਗਠੜੀ ਬੰਦੀ ਹੋਈ ਹੈ? ਅਵਗੁਣਾ ਦੀ ਗਠੜੀ ਰੂਹਾਨੀਅਤ ਵਿੱਚ ਉਹ ਹੈ ਕਿ ਜਿਹੜੇ ਵੀ ਕਰਮ ਇਸ ਜੀਵਾਤਮਾ ਨੂੰ ਚੜਾਈ ਕਰਨ ਤੋਂ ਰੋਕਦੇ ਨੇ, ਉਹ ਅਵਗੁਣਾ ਦੀ ਗਠੜੀ ਹੈ। ਹੁਣ ਇਹ ਅਵਗੁਣਾ ਦੀ ਗਠੜੀ ਕਿਹੜੀ ਹੈ? ਜਦੋਂ ਵੀ ਅਸੀਂ ਮਨ ਦੀ ਸੂਖਸ਼ਮ ਤਰੰਗ ਕੋਈ ਵੀ ਉਤਪੰਨ ਹੁੰਦੀ ਹੈ, ਜਿਹੜੀ ਵੀ ਤਰੰਗ ਉਤਪੰਨ ਹੁੰਦੀ ਹੈ, ਉਸ ਦੇ ਅੰਦਰ ਕੋਈ ਨਾ ਕੋਈ ਸਵਾਰਥ ਇੱਛਾ ਜਾਂ ਕਾਮਨਾ ਨਿਹਿਤ ਹੈ, ਔਰ ਜਿਹਦੇ ਵਿੱਚ ਇੱਛਾ ਕਾਮਨਾ ਔਰ ਸਵਾਰਥ ਨਿਹਿਤ ਹੈ, ਉਹ ਬੰਧਨਕਾਰੀ ਪ੍ਰਭਾਵ ਦੇ ਵਿੱਚ ਹੈ ਔਰ ਉਸ ਨੂੰ ਅਸੀਂ ਅਵਗੁਣਾ ਦੇ ਵਿੱਚ ਲੈਂਦੇ ਹਾਂ, ਔਰ ਉਸ ਦੇ ਨਾਲ ਹੀ ਜਿਹੜੇ ਅਵਤਾਰਾਂ ਦੇ ਹੁਕਮ ਅਸੀਂ ਮੰਨਦੇ ਹਾਂ। ਪੁਰਾਣੇ ਕਾਲ ਦੇ ਵਿੱਚ ਜੋ ਵੀ ਕਰਮ ਕਾਂਡ ਜਾਂ ਉਪਦੇਸ਼ ਉਹਨਾਂ ਨੇ ਦਿੱਤੇ, ਉਹ ਸਾਰੇ ਇਸੀ ਕਰਕੇ ਦਿੱਤੇ ਸਨ ਕਿ ਉਹ ਆਪਣੇ ਪਿਤਾ ਦੇ ਹੁਕਮ ਨੂੰ ਕਿ ਇਹ 84 ਦਾ ਗੇੜ ਜੋ ਹੈ ਚੱਲਦਾ ਰਹੇ, ਜੀਵਾਤਮਾ ਆਵਾਗਮਨ ਦੇ ਵਿੱਚ ਰਵਣ, ਯਾਨੀ ਕਿ ਇਹ ਚੋਲੇ ਇਹ ਸ੍ਰਿਸ਼ਟੀ ਜੋ ਹੈ ਬੜੀ ਸੁੰਦਰ ਨਜ਼ਰ ਆਵੇ। ਇਸੀ ਕਰਕੇ ਉਹਨਾਂ ਨੇ ਉਸ ਤਰੀਕੇ ਦੇ ਕਰਮ ਕਾਂਡ ਕਰਵਾਏ। ਔਰ ਅਗਰ ਅਸੀਂ ਮਨ ਦੇ ਜਾਂ ਅਵਤਾਰਾਂ ਦੇ ਹੁਕਮ ਦੇ ਵਿੱਚ ਆਉਂਦੇ ਹਾਂ ਔਰ ਕੋਈ ਵੀ ਕਿਰਿਆ ਕਰਦੇ ਹਾਂ, ਉਹ ਸਾਰੀ ਦੀ ਸਾਰੀ ਕਿਰਿਆ ਅਵਗੁਣਾ ਦੀ ਗਠਰੀ ਹੈ, ਜਿਹੜੀ ਅਸੀਂ ਦਿਨ ਰਾਤ ਇਕੱਠੀ ਕਰ ਰਹੇ ਹਾਂ। ਇਤਨੀਆਂ ਗਠਰੀਆਂ ਇਕੱਠੀਆਂ ਕਰ ਚੁੱਕੇ ਹਾਂ ਕਿ ਅੰਤ ਵੇਲੇ ਸਾਡੇ ਕੋਲੇ ਚੁੱਕੀਆਂ ਵੀ ਨਹੀਂ ਜਾਣੀਆਂ, ਕਈ ਕੁਲੀਆਂ ਦੀ ਲੋੜ ਪੈਣੀ, ਕਈ ਜੰਮ ਆਣਗੇ ਚੁੱਕਣ ਵਾਸਤੇ ਇਨ੍ਹਾਂ ਗਠਰੀਆਂ ਨੂੰ, ਜਿਹੜੀਆਂ ਲਿਜਾ ਕਰਕੇ ਬ੍ਰਹਮ ਵਿੱਚ ਇਕੱਠੀਆਂ ਜਮ੍ਹਾਂ ਕਰ ਦੇਣਗੇ ਔਰ ਇਨ੍ਹਾਂ ਦਾ ਭੁਗਤਾਨ ਸਾਨੂੰ ਅੱਗੇ ਕਈ ਜਨਮਾਂ ਹੀ ਦੇਣਾ ਪੈਣਾ। ਅੱਗੇ ਕਹਿੰਦੇ ਨੇ ਗੁਣ ਨਾ ਵਿਆਜਿਆ ਕੋਈ। ਹੁਣ ਗੁਣ ਕੀ ਹੈ? ਜਿੱਥੇ ਇੱਕ ਪਾਸੇ ਅਵਗੁਣ ਹੈ, ਦੂਸਰੇ ਪਾਸੇ ਗੁਣ ਹੈ। ਗੁਣ ਕੀ ਹੈ? ਉਹ ਸਤਪੁਰਸ਼। ਸਤਪੁਰਸ਼ ਦਾ ਗੁਣ ਕੀ ਹੈ? ਉਹ ਅਸੀਂ ਸਤਪੁਰਸ਼ ਨੂੰ ਕੀ ਕਹਿੰਦੇ ਹਾਂ? ਉਹ ਇੱਕ ਆਵਾਜ਼ ਸਰੂਪ ਹੈ, ਜੋਤ ਜਿਹਦੇ ਅੰਦਰ ਪ੍ਰਗਟ ਹੈ, ਯਾਨੀ ਕਿ ਉਹ ਆਵਾਜ਼ ਜੋ ਜੋਤ ਸਰੂਪ ਹੈ, ਉਹ ਹੈ ਉਸ ਪਰਮਾਤਮਾ ਦਾ ਗੁਣ। ਹੁਣ ਉਹ ਕਹਿੰਦੇ ਨੇ ਇਸ ਗੁਣ ਨੂੰ ਪ੍ਰਾਪਤ ਕਰਨ ਵਾਸਤੇ ਤੂੰ ਅੱਜ ਤੱਕ ਕੋਈ ਉਦਮ ਨਹੀਂ ਕੀਤਾ, ਕੋਈ ਉਪਰਾਲਾ ਨਹੀਂ ਕੀਤਾ, ਕੋਈ ਕਿਰਿਆ ਐਸੀ ਨਹੀਂ ਕੀਤੀ ਕਿ ਤੂੰ ਇਸ ਗੁਣ ਨੂੰ ਪ੍ਰਾਪਤ ਕਰ ਸਕੇ। ਤੂੰ ਅੱਜ ਤੱਕ ਜੋ ਕੁਛ ਵੀ ਕੀਤਾ ਇਹ ਅਵਗੁਣਾ ਦੀ ਗਠਰੀ ਬੰਦੀ ਹੈ ਔਰ ਇਹ ਜੀਵਾਤਮਾ ਦੇ ਉੱਪਰ ਕਰਮਾਂ ਦਾ ਬੋਝ ਹੈ, ਜਿਹੜੀ ਕਿ ਇਸ ਜੀਵਾਤਮਾ ਨੂੰ ਚੜਾਈ ਨਹੀਂ ਕਰਨ ਦੇਗੀ। ਯਾਨੀ ਕਿ ਕੋਈ ਵੀ ਜੋ ਹੈ ਜੀਵਾਤਮਾ ਤਾਂ ਹੀ ਇਸ ਜਗਤ ਤੋਂ ਨਿਕਲ ਸਕਦੀ ਹੈ, ਤਾਂ ਹੀ ਮੁਕਤ ਹੋ ਸਕਦੀ ਹੈ, ਜਦੋਂ ਇਹ ਗਠਰੀ ਦੇ ਬੋਝ ਤੋਂ ਮੁਕਤ ਹੋਵੇ। ਔਰ ਇਹ ਕਦੋਂ ਮੁਕਤ ਹੋਏਗੀ? ਜਦੋਂ ਅਸੀਂ ਆਪਣੇ ਸਤਿਗੁਰ ਦੇ ਹੁਕਮ ਅਨੁਸਾਰ ਕਿਰਿਆ ਕਰਾਂਗੇ। ਅਸੀਂ ਜਿਹੜੀ ਕਿਰਿਆ ਕਰਦੇ ਹਾਂ ਉਹ ਮਨ ਜਾਂ ਅਵਤਾਰਾਂ ਦੇ ਹੁਕਮ ਦੇ ਅਨੁਸਾਰ ਕਰਦੇ ਹਾਂ। ਗੁਣ ਕਾ ਗਾਹਕ ਨਾਨਕਾ ਵਿਰਲਾ ਕੋਈ ਹੋਈ। ਹੁਣ ਅਸੀਂ ਸਾਰੇ ਲੜਨ ਨੂੰ ਤਿਆਰ ਹੋ ਜਾਵਾਂਗੇ ਕਿ ਅਸੀਂ ਇਸ ਗੁਣ ਯਾਨੀ ਕਿ ਧੁਨ ਜਾਂ ਪਰਮਾਤਮਾ ਦੀ ਆਵਾਜ਼ ਜੋ ਜੋਤ ਸਰੂਪ ਹੈ, ਅਸੀਂ ਸਾਰੇ ਇਸ ਨੂੰ ਪ੍ਰਾਪਤ ਕਰਨਾ ਚਾਹੁੰਦੇ ਹਾਂ ਔਰ ਅਸੀਂ ਤੇ ਪ੍ਰਾਪਤ ਕਰ ਵੀ ਆਏ ਹਾਂ, ਸਤਿਗੁਰਾਂ ਕੋਲ ਵਚਨ ਲੈ ਵੀ ਆਇਆ, ਉਹਨਾਂ ਨੇ ਕਿਹਾ ਭਾਈ ਅਸੀਂ ਤੁਹਾਨੂੰ ਧੁਨ ਦੇ ਦਿੱਤੀ ਹੈ। ਠੀਕ ਉਸੇ ਤਰੀਕੇ ਨਾਲ ਸ਼ੁਰੂ ਚ ਸਤਿਗੁਰਾਂ ਨੇ ਮਜ਼ਮੂਨ ਸਪਸ਼ਟ ਕਰ ਦਿੱਤਾ ਹੈ ਕਿ ਅਧਿਕਾਰੀ ਤੇ ਸਤਿਗੁਰਾਂ ਨੇ ਬਣਾ ਤਾ, ਮਾਲ ਵੀ ਡਿਲੀਵਰ ਕਰ ਦਿੱਤਾ, ਪਰ ਸਹੀ ਮਾਇਨੇ ਦੇ ਵਿੱਚ ਅਸੀਂ ਉਸ ਦੀ ਪ੍ਰਾਪਤੀ ਤਾਂ ਹੀ ਕਰ ਪਾਵਾਂਗੇ ਜਦੋਂ ਉਸ ਦੀ ਕੀਮਤ ਦੇਵਾਂਗੇ। ਉਸ ਦੀ ਕੀਮਤ ਕੀ ਹੈ? ਆਪਣੇ ਅੰਦਰੋਂ ਅਵਗੁਣਾ ਨੂੰ ਤਿਆਗਣਾ। ਅਵਗੁਣ ਕੀ ਨੇ? ਮਨ ਦੇ ਹੁਕਮ ਅਨੁਸਾਰ ਕੀਤਾ ਗਿਆ ਕਰਮ। ਔਰ ਗੁਣ ਕੀ ਹੈ? ਕਿ ਜੋ ਵੀ ਸਤਿਗੁਰੂ ਕਰੈਕਟਰ ਲੈ ਕਰਕੇ ਇਸ ਜਗਤ ਦੇ ਵਿੱਚ ਸਾਡੇ ਸਾਹਮਣੇ ਆਉਂਦੇ ਨੇ ਨਾ, ਇਹ ਗੁਣ ਨੇ। ਅਗਰ ਗੁਣਾਂ ਦੀ ਗੱਲ ਕਰੀਏ ਤਾਂ ਪੂਰਾ ਗ੍ਰੰਥ ਲਿਖਿਆ ਜਾਏਗਾ ਕਿ ਕਿਹੜੇ ਗੁਣ ਚਾਹੀਦੇ ਨੇ, ਕਿਹੜੇ ਨਹੀਂ ਚਾਹੀਦੇ। ਸੋ ਇੱਕੋ ਲੈਨ ਦੇ ਵਿੱਚ ਖਤਮ ਹੈ ਕਿ ਅਗਰ ਸਤਿਗੁਰੂ ਆਏ ਨੇ, ਕੋਈ ਕਿਰਿਆ ਕਰ ਰਹੇ ਨੇ, ਕੋਈ ਗੁਣ ਪ੍ਰਗਟ ਹੈ, ਤੇ ਉਹ ਉਹਨਾਂ ਦੇ ਆਪਣੇ ਵਾਸਤੇ ਨਹੀਂ ਹੈ। ਉਹ ਉਹਨਾਂ ਨੇ ਸਿਰਫ ਔਰ ਸਿਰਫ ਇਸ ਅੰਨੀ ਜੀਵਾਤਮਾ ਨੂੰ ਸਮਝਾਉਣ ਵਾਸਤੇ ਉਹ ਗੁਣ ਧਾਰਨ ਕੀਤਾ ਹੈ, ਨਹੀਂ ਤੇ ਉਹ ਤੇ ਅਨੰਤ ਗੁਣਾਂ ਦੇ ਸਵਾਮੀ ਨੇ, ਉਹ ਸਤ ਦੇ ਮਾਲਕ ਨੇ, ਜੋ ਸੱਚਖੰਡ ਦੇ ਵਿੱਚ ਉਹ ਨਿਸ਼ਚਲ ਔਰ ਸਹਿਜ ਆਨੰਦ ਦੀ ਅਵਸਥਾ ਹੈ। ਤੇ ਉਹਨਾਂ ਨੇ ਅਗਰ ਇਸ ਲੋਕ ਦੇ ਵਿੱਚ ਆ ਕਰਕੇ ਇਹ ਜਾਮਾ ਧਾਰਨ ਕੀਤਾ, ਕੁਛ ਗੁਣ ਧਾਰਨ ਕੀਤੇ, ਪ੍ਰਗਟ ਕੀਤੇ, ਤੇ ਉਹ ਸਿਰਫ ਇਸ ਜੀਵਾਤਮਾ ਨੂੰ ਸਮਝਾਉਣ ਵਾਸਤੇ ਸੀ कि तू भी इस तरीके दा कर्म कर, इस तरीके दे गुणा नु धारण कर। और असि की करदे आ, सतगुरु महान महान इतने महान कि उना दे विच और अपने अंदर असि एक इतनी वड्डी गहरी और विशाल खाई बना लैने आ कि उस विशाल खाई नु पार करन दी असि कल्पना भी नहीं कर सकते। यानी कि इतनी गहरी और विशाल असि बनाती। ते ए विचार करन आली गल है, सत्संग विच गुरु साहिबां ने की वचन कीते ने कि मिठा कहण दे नाल जबान मिठी नहीं हुंदी। अगर मिठा कहण नाल जबान मिठी नहीं होई ते सतनाम कहण दे नाल सतनाम दी प्राप्ति नहीं हो सकदी। और अगर सतनाम दी प्राप्ति नहीं हो सकदी ते महान महान कह लैण दे नाल ए जीवात्मा कदे भी महान नहीं बन सकदी, ना उस महान पदवी नूं प्राप्त कर सकदी है जिस नूं असीं भ्रम विच लै करके बैठे हां कि असीं धुन लै आए हां। ए धुन प्राप्त करन दी पदवी ओ महान पदवी है जिस पदवी ते सतगुरु बैठे ने। अगर असी उस पदवी नूं प्राप्त करना चाहते हां ते उन्हां दी प्रैक्टिकल जिंदगी नजर मार करके देख लो, उन्होंने इस वस्तु नूं, इस महानता नूं, इस गुण नूं किस तरीके नाल प्राप्त किया। महान कह करके नहीं, महान हो करके, यानी अपने अंदर वो सारे गुण धारण किते, वो सारे गुण प्रगट किते जो उन्हां दे अपने सतगुर दे अंदर प्रगट सी। उन्हां दे विच और उस दास दे विच, जीवात्मा दे विच कोई भिन्न भेद नहीं रह गया। तद ही जा करके ए हक दी आवाज उन्हां दे अंदर प्रगट होई। उस तो पहले ना किसी नूं इह प्राप्त होई है, ना अजे तक हो रही है, नो आने वाले समय दे विच किसी नूं होएगी। यानी के अधिकारी होण दे बाद भी असी 84 दे गेड़ दे विच इत्थे बैठे हुए हां, और इस तो बाद भी 84 दे विच ही जावांगे जद तकन असी इना गुणा नूं अपने अंदर प्रगट नहीं कर लैंदे। सो बाणी बार बार यही समझांदी है, यही ओका दिंदी है। ओ कहंदे ने, गुरु नानक साहब हुक्म करदे ने कि कोई विरला है जो इस दा गाहक है। कबीर जी ने भी साफ किया है कि ए वस्तु प्राप्त करके राम पदार्थ पाई के गठ बांध, यानी के तू अपने मुंह ते गंड बार लै, किसी नु दस नहीं। क्यों? क्योंकि इस दा कोई पटन नहीं, कोई इस दा पारख नहीं, कोई इस दा गाहक नहीं, कोई इस दी कीमत देण नु तैयार नहीं। ते असी ते सारे ही इस दे गाहक बन के बैठे हां। इस दा की अर्थ है कि असी उस हाट ते दुकान ते पहुंच ते गए हां, वस्तु भी देख ली है, सौदा भी तय कर लिया है, पर असी इस वस्तु नू बिना कीमत दे प्राप्त करनी चाहते हां। दूसरे पासे उपदेश दिता जाता है कि ए वस्तु जो है बिना कीमत दे दिती जाती है, ए सतगुरां दी वडियाई है, मान है, ए दात बिना कीमत दे मिलता है। पर उस दे नाल ए भी याद रखना, सतगुरु कोई भी चीज इस जीवात्मा दे नाल जो बद्धी हुई है और रहन भी नहीं देंदे। यानी कि इस जगत दे विच जड़ियां भी कीमतां असी इकट्ठी करियां बैठे हां ना, ਉਹ ਸਾਰੀਆਂ ਦੀਆਂ ਸਾਰੀਆਂ ਸਾਡੇ ਕੋਲੋਂ ਖੁੰਦੇ ਨੇ, ਸਾਰੀਆਂ ਦੀਆਂ ਸਾਰੀਆਂ ਸਾਨੂੰ ਉਸ ਪ੍ਰਭੂ ਨੂੰ ਅਰਪਣ ਕਰਨੀਆਂ ਪੈਂਦੀਆਂ ਨੇ। ਮਨ ਵੇਚੇ ਸਤਿਗੁਰ ਕੇ ਪਾਸ, ਜਦ ਤੱਕ ਇਹ ਮਨ, ਯਾਨੀ ਕਿ ਸਾਰੀ ਕੀਮਤ ਮਨ ਦੇ ਨਾਲ ਬੱਧੀ ਏ, ਔਰ ਜਦ ਤੱਕ ਇਹ ਮਨ ਅਸੀਂ ਆਪਣੇ ਸਤਿਗੁਰੂ ਨੂੰ ਅਰਪਣ ਨਹੀਂ ਕਰਾਂਗੇ, ਯਾਨੀ ਕਿ ਉਸ ਵਸਤੂ ਦੀ ਕੀਮਤ ਨਹੀਂ ਚੁਕਾਈ ਗਈ। ਅਸੀਂ ਤੇ ਸਾਫ਼ ਹੀ ਕਹਿਤਾ ਜੀ ਅਸੀਂ ਮਨ ਅਰਪਣ ਹੀ ਨਹੀਂ ਕਰ ਸਕਦੇ। ਜਦ ਮਨ ਅਰਪਣ ਨਹੀਂ ਕਰ ਸਕਦੇ, ਵਸਤੂ ਦੀ ਕੀਮਤ ਨਹੀਂ ਦੇ ਸਕਦੇ, ਤੇ ਕਿਹੜੇ ਭਰਮ ਦੇ ਵਿਚ ਬੈਠੇ ਆ ਕਿ ਇਹ ਵਸਤੂ ਸਾਨੂੰ ਮਿਲ ਜਾਏਗੀ। ਅਸੀਂ ਸਤਿਗੁਰਾਂ ਨੂੰ ਹੀ ਬੇਈਮਾਨੀ ਕਰਨੀ ਸਿਖਾ ਰਹੇ ਹਾਂ। ਉਹਨਾਂ ਦੇ ਸਾਹਮਣੇ ਜਾਂਦੇ ਹਾਂ, ਇਤਨੇ ਚਤੁਰ ਬਣ ਕਰਕੇ ਜਾਂਦੇ ਹਾਂ, ਇਤਨੀ ਮਿਠਾਸ ਘੋਲ ਲੈਂਦੇ ਹਾਂ। ਇਹ ਸਾਰੀ ਮਿਠਾਸ, ਇਹ ਸਾਰੀ ਚਤੁਰਾਈ ਇਸ ਮਨ ਦੀ ਘੜੀ ਹੋਈ ਹੈ। ਆਤਮਾ ਨੇ ਅੱਜ ਤੱਕ ਮਿਠਾਸ ਨਹੀਂ ਪੈਦਾ ਕੀਤੀ। ਅਗਰ ਮਿਠਾਸ ਪੈਦਾ ਕੀਤੀ ਹੁੰਦੀ ਤੇ ਉਹ ਸਾਰੇ ਅਵਗੁਣ ਜਿਹੜੇ ਸੀ ਨਾ, ਸਾਰੇ ਸਵਾਦ ਜਿਹੜੇ ਲਗਾ ਰਹੀ ਹੈ ਮਨ ਦਾ ਸੰਗ ਕਰਕੇ, ਉਹ ਤਿਆਗ ਦਿੱਤੇ ਹੁੰਦੇ। ਬਾਣੀ ਕੀ ਕਹਿੰਦੀ ਏ ਕਿ 10 ਦੀਆਂ 10 ਇੰਦਰੀਆਂ ਨੂੰ ਵਸ ਦੇ ਵਿਚ ਕਰ, ਤਦ ਜਾ ਕਰਕੇ ਤੈਨੂੰ ਇਸ ਪ੍ਰਕਾਸ਼ ਜੋਤ ਯਾਨੀ ਆਵਾਜ਼ ਦੀ ਪ੍ਰਾਪਤੀ ਹੋਏਗੀ। ਤੇ ਅਸੀਂ ਤੇ ਅੱਜ ਤੱਕ ਇਸ ਇੱਕ ਇੰਦਰੀ ਨੂੰ ਵਸ ਚ ਨਹੀਂ ਕੀਤਾ। ਪਿੱਛੇ ਗੁਰੂ ਸਾਹਿਬਾਂ ਨੇ 3 ਪਾਠ ਪੜਾਏ ਸਨ, ਜਪ, ਖਿਆਲ ਔਰ ਆਵਾਜ਼ ਦਾ। ਉਸ ਦੇ ਵਿਚ 3 ਪਹਿਰੇ ਦਿੱਤੇ ਸਨ, 3 ਗਿਆਨ ਇੰਦਰੀਆਂ ਦੇ ਉਪਰ ਪਹਿਰੇ ਬਿਠਾਏ ਸਨ। ਵਿਚਾਰ ਕਰਕੇ ਦੇਖੋ, ਮਨ ਨੂੰ ਤਾਂ ਅਸੀਂ ਕੀ ਅਰਪਣ ਕਰਨਾ? ਅਸੀਂ ਸਾਫ਼ ਮੁਕਰ ਹੀ ਗਏ ਹਾਂ। ਕਿਆ ਇੱਕ ਜ਼ਬਾਨ ਯਾਨੀ ਇੱਕ ਗਿਆਨੇਂਦਰੀ ਦੇ ਉਪਰ ਵੀ ਅਸੀਂ ਪਹਿਰਾ ਬਿਠਾਇਆ ਹੈ? ਅਸੀਂ ਇਸ ਜ਼ਬਾਨ ਨੂੰ ਵੀ ਕਦੀ ਪਵਿੱਤਰ ਕਰਨ ਦੀ ਕੋਸ਼ਿਸ਼ ਕੀਤੀ ਹੈ? ਸੱਚਾ ਕਰਨ ਦੀ ਕੋਸ਼ਿਸ਼ ਕੀਤੀ ਹੈ? ਅਸੀਂ ਦਿਨ ਰਾਤ ਇਸ ਦੇ ਨਾਲ ਨਿੰਦਿਆ ਕਰਦੇ ਹਾਂ, ਇਸ ਜਗਤ ਦੇ ਗੁਣ ਗਾਉਂਦੇ ਹਾਂ, ਧੀਆਂ ਪੁੱਤਰ ਦੇ ਗੁਣ ਗਾਉਂਦੇ ਹਾਂ, ਸਾਰਾ ਦਿਨ ਹੀ ਝੂਠ ਬੋਲਦੇ ਹਾਂ। ਯਾਨੀ ਕਿ ਇੱਕ ਗਿਆਨੇਂਦਰੀ, ਇੱਕ ਉਪ ਅੰਗ, ਅਸੀਂ ਇੱਕ ਉਪ ਅੰਗ ਨੂੰ ਸਾਰਥਕ ਅੱਜ ਤੱਕ ਨਹੀਂ ਕੀਤਾ। ਤੇ ਉਹ ਰਤਨ ਵਸਤੂ ਜਿਹੜੀ ਕੀਮਤੀ ਵਸਤੂ ਜਿਸ ਦਾ ਮੁੱਲ ਇਸ ਜਗਤ ਕੀ ਤਿੰਨਾਂ ਲੋਕਾਂ ਦੀ ਕੀਮਤ ਦੇ ਕਰਕੇ ਕਾਲ ਇੱਕ ਸਾਹ ਦੀ ਪੂੰਜੀ ਨਹੀਂ ਦਿੰਦਾ, ਯਾਨੀ ਕਿ ਉਹ ਨਹੀਂ ਅਸੀਂ ਪ੍ਰਾਪਤ ਕਰ ਸਕਦੇ, ਤੇ ਅਸੀਂ ਕਿਆ ਉਹਨੂੰ ਮੁਫਤ ਵਿਚ ਪ੍ਰਾਪਤ ਕਰ ਲਵਾਂਗੇ? ਇਹ ਸਾਰਾ ਦਾ ਸਾਰਾ ਜੀਵਾਤਮਾ ਦਾ ਭਰਮ ਹੈ, ਜਿਹੜਾ ਕਿਸ ਨੇ ਪੈਦਾ ਕੀਤਾ ਹੈ? ਇਸ ਮਨ ਨੇ, ਮਨ ਨੇ ਇਸ ਨੂੰ ਭਰਮਾ ਕਰਕੇ ਰੱਖਿਆ ਹੈ ਕਿ ਇਹ ਵਸਤੂ ਤੂੰ ਹੋ ਆਇਆ ਹੈ ਸਤਿਗੁਰੂ ਕੋਲ, ਉਹਨਾਂ ਨੇ ਵਚਨ ਕਰ ਦਿੱਤੇ ਨੇ ਤੈਨੂੰ ਮਿਲ ਜਾਏਗੀ, ਸਤਿਗੁਰਾਂ ਨੇ ਵਚਨ ਕਰਤਾ ਤੁਹਾਨੂੰ ਲੈ ਜਾਵਾਂਗੇ, ਤੇ ਕਈ ਇਸੇ ਵਚਨਾਂ ਨੂੰ ਬਾਰ ਬਾਰ ਦਿਨ ਰਾਤ ਰੱਟ ਰਹੇ ਨੇ ਕਿ ਸਤਿਗੁਰੂ ਲੈ ਜਾਣਗੇ, ਲੈ ਜਾਣਗੇ, ਕੋਈ ਸ਼ੱਕ ਨਹੀਂ। ਕਿਨਾਂ ਨੂੰ? ਜਿਹੜੇ ਪਿੱਛੇ ਆਣਗੇ। ਪਿੱਛੇ ਕੌਣ ਆਣਗੇ? ਜਿਹੜੇ ਉਹਨਾਂ ਦੇ ਉਪਦੇਸ਼ ਉਪਰ ਅਮਲ ਕਰਨਗੇ। ਜਿਨ੍ਹਾਂ ਨੇ ਅਮਲ ਹੀ ਨਹੀਂ ਕੀਤਾ, ਇੱਥੋਂ ਉੱਠ ਕੇ ਫਿਰ ਜਗਤ ਵਿਚ ਰਮ ਜਾਣਾ ਹੈ, ਤੇ ਉਹਨਾਂ ਨੂੰ ਕਿਸਨੇ ਲੈਣ ਆਣਾ ਹੈ? ਕਾਲ ਦੀ ਆਂਧੀ ਚੁੱਲ ਚੁੱਕੀ ਹੈ। ਜਰਾ ਅੱਖ ਬੰਦ ਕਰਕੇ ਧਿਆਨ ਧਰ ਕੇ ਦੇਖੋ, ਚਾਰੋ ਪਾਸੇ ਕਾਲ ਦੀ ਉਹ ਭਿਆਨਕ ਅੱਗ ਦਿਨ ਰਾਤ ਹਰ ਪਲ ਹਰ ਜੀਵਾਤਮਾ ਨੂੰ ਆਪਣੇ ਵਿਚ ਝੁਲਸਾ ਰਹੀ ਹੈ, ਔਰ ਜਿਸ ਪਾਸੇ ਇਹ ਆਂਧੀ ਝੁੱਲ ਰਹੀ ਹੈ ਨਾ, ਸਾਰੀਆਂ ਜੀਵਾਤਮਾ ਨੇ ਉਸੇ ਪਾਸੇ ਚਲੇ ਜਾਣਾ ਹੈ। ਕੋਈ ਵੀ ਜੀਵਾਤਮਾ ਜੋ ਹੈ ਦਿਆਲ ਵਾਲੇ ਪਾਸੇ ਨਹੀਂ ਜਾਏਗੀ। ਕੋਈ ਵਿਰਲੀ ਤਾਂ ਹੀ ਜਾ ਪਾਏਗੀ ਜਿਹੜੀ ਕਿ ਇਸ ਦਾ ਮੁਕਾਬਲਾ ਕਰੇਗੀ ਸੂਰਮਾ ਬਣ ਕੇ, ਸ਼ੇਰ ਬਣ ਕੇ। ਅਸੀਂ ਤਾਂ ਸਾਰੇ ਗਿੱਦੜ ਬਣੇ ਹੋਏ ਆ, ਅਸੀਂ ਤਾਂ ਸਾਫ ਕਹਿ ਦਿੰਦੇ ਹਾਂ ਜੀ ਸਾਡੇ ਤੇ ਵਸਦਾ ਹੀ ਨਹੀਂ ਹੈ, ਅਸੀਂ ਅੱਧੀ ਰਾਤੀ ਉੱਠ ਹੀ ਨਹੀਂ ਸਕਦੇ। ਸਤਿਗੁਰਾਂ ਨੇ ਵਚਨ ਕੀਤਾ ਭਾਈ ਕਿਹੜੀ ਘੜੀ ਹੈ ਜਿਹੜੀ ਕਿ ਉਸ ਪਰਮਾਤਮਾ ਨੂੰ ਅਸੀਂ ਯਾਦ ਨਹੀਂ ਕਰ ਸਕਦੇ? ਸਾਡੇ ਕੋਲ ਉਹ ਘੜੀ ਵੀ ਵਿਸਰ ਗਈ। ਕਿਉਂ? ਜਦੋਂ ਕਿ ਇਹ ਸੂਰਜ ਚੜਦਾ ਹੈ ਅਸੀਂ ਕਹਿੰਦੇ ਆ ਦਿਨ ਚੜ ਗਿਆ, ਸੰਤਾਂ ਦੀ ਇਹ ਰਾਤ ਹੈ। ਜਦੋਂ ਉਹ ਦਿਨ ਕਹਿੰਦੇ ਨੇ ਪਰਮਾਤਮਾ ਦੀ ਤਰਫ ਜਾਗਣ ਦੀ ਗੱਲ ਕਰਦੇ ਨੇ, ਉਸ ਲਈ ਸਾਨੂੰ ਨੀਂਦ ਆ ਜਾਂਦੀ ਹੈ, ਉਸ ਲਈ ਸਾਡਾ ਸਰੀਰ ਇਤਨਾ ਥੱਕ ਜਾਂਦਾ ਹੈ ਸਾਰੇ ਦਿਨ ਜਗਤ ਦੀ ਗੱਲਾਂ ਕਰ ਕਰਕੇ ਕਿ ਅਸੀਂ ਉਸ ਪਰਮਾਤਮਾ ਦੀ ਤਰਫ ਉੱਠ ਹੀ ਨਹੀਂ ਸਕਦੇ, ਸਾਡੀ ਅੱਖ ਹੀ ਨਹੀਂ ਖੁੱਲਦੀ, ਸਾਡਾ ਬਦਨ ਹੀ ਨਹੀਂ ਸਾਥ ਦਿੰਦਾ। ਔਰ ਜਿਨ੍ਹਾਂ ਨੇ ਸਾਰੀ ਉਮਰ ਹੀ ਇਸ ਭੋਗ ਵਿਲਾਸ ਵਿਚ ਵਿਆਪਤ ਕਰ ਦਿੱਤੀ ਹੈ, ਉਹ ਆਪਣੇ ਆਪ ਹੀ ਵਿਚਾਰ ਕਰ ਸਕਦੇ ਨੇ ਕਿ ਕਿਆ ਇਸ ਉਮਰ ਦੇ ਵਿਚ ਆ ਕਰਕੇ ਉਹ ਜੋ ਇਤਨਾ ਲੰਬਾ ਰਸਤਾ ਹੈ ਸੱਚਖੰਡ ਤੱਕ ਜਾਣ ਤੱਕ ਦਾ, ਉਹ ਇਤਨਾ ਛੋਟਾ ਨਹੀਂ ਹੈ ਕਿ ਅਸੀਂ ਪਲਕ ਝਪਕਦੇ ਹੀ ਉਸ ਨੂੰ ਤੈਅ ਕਰ ਲਾਂਗੇ। ਉਹ ਤਾਂ ਹੀ ਤੈਅ ਹੋਏਗਾ ਜਦੋਂ ਕਿ ਜਿਹੜੇ ਕਰਮ ਲੈ ਕਰਕੇ ਅਸੀਂ ਜਨਮ ਲਿਆ ਹੈ ਇਸ ਦਾ ਭੁਗਤਾਨ ਹੱਸਦੇ ਖੇਡਦੇ ਕਰਾਂਗੇ। ਔਰ ਜਿਹੜੀ ਤਿਰਕੁਟੀ ਭਰੀ ਪਈ ਬ੍ਰਹਮ ਦੇ ਵਿਚ ਢੇਰ ਲੱਗਾ ਆ, ਉੱਥੇ ਜਾ ਕਰਕੇ ਉਧਰ ਦੀ ਆਵਾਜ਼ ਸੁਣ ਕਰਕੇ ਉਧਰ ਦੇ ਪ੍ਰਕਾਸ਼ ਦਾ ਦੀਦਾਰ ਕਰਕੇ ਖਿਆਲ ਪੱਕਾ ਕਰਕੇ ਉਹ ਸਤਿਗੁਰੂ ਦੇ ਵਿਚ ਲੀਨ ਹੋ ਕਰਕੇ ਉਸ ਦੇ ਉਪਦੇਸ਼ ਅਨੁਸਾਰ ਰਮਨ ਕਰਕੇ ਅਸੀਂ ਉਸ ਭੰਡਾਰ ਨੂੰ ਖਤਮ ਕਰ ਸਕਦੇ ਹਾਂ। ਤਾਂ ਹੀ ਜਾ ਕਰਕੇ ਇਹ ਜੀਵਾਤਮਾ ਬ੍ਰਹਮ ਨੂੰ ਪਾਰ ਕਰੇਗੀ, ਔਰ ਬ੍ਰਹਮ ਪਾਰ ਕਰਕੇ ਹੀ ਇਹ ਜੀਵਾਤਮਾ ਉਸ ਅਵਸਥਾ ਦੇ ਵਿਚ ਪਹੁੰਚਦੀ ਏ ਕਿ ਇਹ ਸਦਾ ਲਈ ਸੁਖੀ ਹੋ ਸਕੇ। ਉਸ ਤੋਂ ਪਹਿਲੇ ਦੇ ਸਾਰੇ ਪੜਾਵ ਜਿਹੜੇ ਨੇ ਅਧੂਰੇ ਨੇ। ਉਹ ਅਸੀਂ ਇਸ ਖਿਆਲ ਦੇ ਵਿਚ ਬੈਠੇ ਹਾਂ ਕਿ ਅਸੀਂ ਅੱਖ ਬੰਦ ਕਰਦੇ ਹੀ ਜਿਸ ਲਈ ਵੀ ਜਾਣੀ, ਅੱਖ ਬੰਦ ਕਰਨ ਦਾ ਕੀ ਭਾਵ ਹੈ ਕਿ ਜਦੋਂ ਮੌਤ ਆਏਗੀ ਤੇ ਸਤਿਗੁਰੂ ਲੈ ਜਾ ਕਰਕੇ ਤਾਂ ਹੀ ਸਾਹ ਲੈਣਗੇ ਜਦੋਂ ਸੱਚਖੰਡ ਦਾ ਇਲਾਕਾ ਆ ਜਾਏਗਾ। ਇਸ ਤੋਂ ਵੱਡਾ ਪਰਮ ਕੋਈ ਹੋਰ ਵੀ ਹੈ? ਅਗਰ ਸਤਿਗੁਰੂ ਆਣਗੇ ਤੇ ਜਿੰਦੇ ਜੀ ਆਣਗੇ, ਮਰਨ ਦੇ ਬਾਅਦ ਦਾ ਮਜ਼ਬੂਨ ਕਾਲ ਦਾ ਪੂਰਾ ਅਧਿਕਾਰ ਹੈ, ਬਾਕੀ ਸਤਿਗੁਰਾਂ ਦੀ ਆਪਣੀ ਮੌਜ ਹੈ, ਆਵਣ ਨਾ ਆਵਣ ਉਹਨਾਂ ਦੀ ਮਰਜ਼ੀ ਹੈ, ਦੋ ਯੁਗ ਬਾਅਦ ਆਣ, ਚਾਰ ਯੁਗ ਬਾਅਦ ਆਣ, ਜਾਂ ਪਲਕ ਝਪਕਦੇ ਹੀ ਆ ਜਾਣ, ਕਿਆ ਉਹ ਸਾਡੇ ਅੰਦਰ ਨਹੀਂ ਹੈ? ਅਗਰ ਉਹਨਾਂ ਨੇ ਸਾਨੂੰ ਜਨਮ ਦਿੱਤਾ ਹੈ ਤੇ ਹਰ ਪਲ ਹਰ ਘੜੀ ਉਹ ਇਸ ਜੀਵਾਤਮਾ ਦੇ ਨਾਲ ਨੇ, ਪਰ ਅਸੀਂ ਕਿਸ ਭਰਮ ਵਿਚ ਬੈਠੇ ਹਾਂ, ਕੀ ਸੋਚ ਰਹੇ ਹਾਂ ਕਿ ਅਸੀਂ ਤਾਂ ਉਸ ਪਰਮਾਤਮਾ ਨੂੰ ਪ੍ਰਾਪਤ ਕਰਨਾ ਹੈ ਪਰ ਬਿਨਾਂ ਕੀਮਤ ਦਿੱਤੇ ਹੀ? ਤੋ ਯਾਦ ਰੱਖੋ, ਇਸ ਦੀ ਕੀਮਤ ਦੇਣੀ ਪਏਗੀ। ਜਦ ਤੱਕ ਇਹ ਹਸਤੀ ਹਸਤੀ ਕੀ ਹੈ, ਹੋਮੈ ਮਨ ਦੇ ਵਿਕਾਰ, ਜਦ ਤੱਕ ਇਹ ਜੀਵਾਤਮਾ ਇਸ ਦਾ ਸੰਗ ਕਰਕੇ ਮਨ ਦੇ ਵਿਕਾਰਾਂ ਵਿਚ ਰਮ ਰਹੀ ਹੈ, ਤਦ ਤੱਕ ਇਹ ਹੰਕਾਰ ਦੇ ਵਿਚ ਹੈ, ਹੋਮਾ ਦੇ ਵਿਚ ਹੈ, ਆਪਣੀ ਮੈਂ ਦੇ ਵਿਚ ਹੈ। ਇਹ ਮੈਂ ਮਿੱਟੇਗੀ, ਯਾਨੀ ਕਿ ਇਹ ਮਨ ਇੰਦਰੀਆਂ ਦੀ ਦਾਸਤਾਂ ਤੋਂ ਮੁਕਤ ਹੋਏਗਾ। ਉਸ ਦੇ ਬਾਅਦ ਇਹ ਵਿਕਾਰ ਇੱਕ ਇੱਕ ਕਰਕੇ ਇਹਦੇ ਅੰਦਰੋਂ ਕੱਢੇ ਜਾਣਗੇ। ਇਹ ਹੈ ਉਹ ਕੀਮਤ ਉਸ ਵਸਤੂ ਦੀ, ਉਸ ਗੁਣ ਦੀ, ਯਾਨੀ ਕਿ ਇਸ ਬਾਣੀ ਵਿਚ ਗੁਰੂ ਸਾਹਿਬਾਂ ਨੇ ਜੋ ਸਪਸ਼ਟ ਕੀਤਾ ਹੈ ਇਹ ਕਿਸ ਨੂੰ ਪ੍ਰਾਪਤ ਹੁੰਦਾ ਹੈ? ਉਹ ਕਹਿੰਦੇ ਨੇ ਗੁਰੂ ਦੀ ਕਿਰਪਾ, ਗੁਰ ਪ੍ਰਸਾਦੀ, ਗੁਣ ਪਾਇਓਨ, ਸਤਿਗੁਰ ਨਦਰ ਕਰੇ। ਹੁਣ ਇਹਦੇ ਵਿਚ ਦੋ ਗੱਲਾਂ ਸਪਸ਼ਟ ਨੇ, ਇੱਕ ਹੈ ਸਤਿਗੁਰੂ ਦੀ ਕਿਰਪਾ, ਸਤਿਗੁਰੂ ਦੀ ਪ੍ਰਸਾਦ, ਯਾਨੀ ਕਿ ਕਿਰਪਾ ਕੀ ਹੈਗੀ ਹੈ ਕਿ ਇਸ ਗੁਣ ਨੂੰ ਯਾਨੀ ਕਿ ਪਰਮਾਤਮਾ ਦੀ ਆਵਾਜ਼ ਨੂੰ ਉਹੀ ਪ੍ਰਾਪਤ ਕਰਦਾ ਹੈ ਜਿਸ ਦੇ ਉਪਰ ਨਦਰ ਕਰੇ। ਨਦਰ ਕੀ ਹੈ? ਸਤਪੁਰਸ਼ ਦਾ ਫਰਮਾਨ। ਸਤਪੁਰਸ਼ ਦਾ ਫਰਮਾਨ ਕਿਸ ਨੂੰ ਜਾਰੀ ਹੁੰਦਾ ਹੈ? ਜਦੋਂ ਉਹ ਦੇਖਦੇ ਨੇ ਕਿ ਇੱਕ ਜੀਵਾਤਮਾ ਤੜਫ ਰਹੀ ਹੈ ਆਪਣੇ ਮੂਲ ਦੇ ਵਿਚ ਸਮਾਣ ਵਾਸਤੇ, ਦਿਨ ਰਾਤ ਹਰ ਪਲ ਹਰ ਘੜੀ। ਉਸ ਦੇ ਵਿਚ ਇਹ ਖਿਆਲ ਨਹੀਂ ਕੀਤਾ ਜਾਂਦਾ ਕਿ ਜੀਵਾਤਮਾ ਇਸ ਵਕਤ ਕਿਸ ਜਗ੍ਹਾ ਕਿਸ ਤਰੀਕੇ ਦੇ ਨਾਲ ਪਰਮਾਤਮਾ ਨੂੰ ਪ੍ਰਾਪਤ ਕਰਨਾ ਚਾਹੁੰਦੀ ਹੈ, ਕਿਉਂਕਿ ਜਿਹੜਾ ਵੀ ਤਰੀਕਾ ਉਹ ਜੀਵਾਤਮਾ ਅਪਣਾਉਂਦੀ ਹੈ ਉਹ ਉਸਦੇ ਪਿਛਲੇ ਕਰਮਾਂ ਅਨੁਸਾਰ ਬਣੀ ਹੋਈ ਵਿਰਤੀ ਹੈ। ਉਹ ਵਿਰਤੀ ਅਨੁਸਾਰ ਹੀ ਉਹ ਪਰਮਾਤਮਾ ਨੂੰ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਦੀ ਹੈ, ਚਾਹੇ ਉਹ ਤੀਰਥਾਂ ਤੇ ਭ੍ਰਮਣ ਕਰਦੀ ਹੈ, ਚਾਹੇ ਪੋਥੀਆਂ ਨੂੰ ਮੱਥਾ ਟੇਕਦੀ ਹੈ, ਚਾਹੇ ਮੂਰਤੀਆਂ ਨੂੰ ਧੂਪ ਬੱਤੀ ਦਿਖਾ ਰਹੀ ਹੈ। ਇਸ ਚੀਜ਼ ਦਾ ਧਿਆਨ ਨਹੀਂ ਹੈ, ਧਿਆਨ ਸਿਰਫ ਇਸ ਚੀਜ਼ ਦਾ ਹੈ ਕਿ ਉਸਨੇ ਸੱਚ ਨੂੰ ਹਾਸਲ ਕੀਤਾ ਹੈ ਜਾਂ ਨਹੀਂ, ਆਪਣੇ ਅੰਦਰੋਂ ਵਿਕਾਰਾਂ ਨੂੰ ਤਿਆਗ ਕੀਤਾ ਹੈ ਜਾਂ ਨਹੀਂ, ਹਰ ਪੜੀ ਹਰ ਪਲ ਉਹ ਉਸ ਪਰਮਾਤਮਾ ਨੂੰ ਪ੍ਰਾਪਤ ਕਰਨਾ ਚਾਹੁੰਦੀ ਹੈ ਜਾਂ ਨਹੀਂ, ਯਾਨੀ ਕਿ ਉਸ ਦੇ ਅੰਦਰ ਉਹ ਤੜਫ ਮੌਜੂਦ ਹੈ ਅਵਿਨਾਸ਼ੀ ਹੋਣ ਦੀ ਜਾਂ ਨਹੀਂ। ਅਗਰ ਉਹ ਹੈ, ਹਾਂ ਦਾ ਲਫ਼ਜ਼ ਹੈ, ਤੇ ਉਸ ਵੇਲੇ ਸਤ ਪੁਰਸ਼ ਜੋ ਨੇ ਫਰਮਾਨ ਜਾਰੀ ਕਰਦੇ ਨੇ, ਜਿਹਨੂੰ ਕਿਹਾ ਜਾਂਦਾ ਤੁਰ ਮਸਤਕ ਲਿਖੇ ਲਲਾਟ। ਬਾਣੀ ਦੇ ਵਿਚ ਇਸ ਦਾ ਜ਼ਿਕਰ ਬਹੁਤ ਜਗ੍ਹਾ ਆਇਆ ਹੈ। ਇਸ ਦਾ ਸਿਰਫ ਔਰ ਸਿਰਫ ਇਕੋ ਹੀ ਭਾਵ ਹੈ ਕਿ ਉਸ ਦੇ ਸਿਰ ਦੇ ਉਪਰ ਮੱਥੇ ਉਪਰ ਦਾਗ ਦਿੱਤਾ ਜਾਂਦਾ ਹੈ, ਯਾਨੀ ਕਿ ਧੁਰ ਕਰਮ ਦੀ ਮੋਹਰ ਲਗਾਤੀ ਜਾਂਦੀ ਹੈ। ਔਰ ਸਿਰਫ ਉਹੀ ਜੀਵਾਤਮਾ ਜਿਨ੍ਹਾਂ ਦੇ ਮੱਥੇ ਦੇ ਉਪਰ ਇਹ ਦਾਗ ਦਿੱਤਾ ਗਿਆ ਹੈ, ਮੋਹਰ ਲੱਗ ਗਈ ਹੈ, ਉਹਨਾਂ ਨੂੰ ਹੀ ਸਿਰਫ ਪੂਰਨ ਸਤਿਗੁਰਾਂ ਦੀ ਕਿਰਪਾ ਪ੍ਰਸਾਦ ਉਹ ਪ੍ਰਾਪਤ ਹੁੰਦਾ ਹੈ। ਉਸ ਦੀ ਬਾਂਹ ਸਤਿਗੁਰੂ ਆਪ ਜਾ ਕਰਕੇ, ਅਸੀਂ ਦੇਖਦੇ ਹਾਂ ਨਾ ਸਤਿਗੁਰੂ ਜਗ੍ਹਾ ਜਗ੍ਹਾ ਜਾਂਦੇ ਨੇ ਸਾਸਨ ਕਰਨ ਵਾਸਤੇ, ਜਾਂ ਜਗ੍ਹਾ ਜਗ੍ਹਾ ਜੰਗਲਾਂ ਤੱਕ ਵੀ ਜਾਂਦੇ ਨੇ, ਉਹ ਨਿਚਲੀ ਜੂਨਾਂ ਦੇ ਵਿਚ ਵੀ ਕਈਆਂ ਨੂੰ ਉਧਾਰ ਕਰਨ ਵਾਸਤੇ ਜਾਂਦੇ ਨੇ। ਕਿਉਂ? ਕਿਉਂਕਿ ਇਹ ਸਾਰਿਆਂ ਦੇ ਫਰਮਾਨ ਜਾਰੀ ਹੋ ਚੁੱਕੇ ਹੁੰਦੇ ਨੇ, ਤੇ ਅਸੀਂ ਕੀ ਕਰ ਰਹੇ ਹਾਂ ਕਿ ਅਸੀਂ ਆਪ ਹੀ ਆਪਣਾ ਫਰਮਾਨ ਜਾਰੀ ਕਰਕੇ ਬੈਠੇ ਹਾਂ। ਇਹ ਅਧੂਰਾ ਅਰਥ ਹੈ, ਅਧੂਰਾਪਨ ਹੈ, ਤੇ ਇਸਦਾ ਇਹ ਮਤਲਬ ਵੀ ਨਹੀਂ ਹੈ ਕਿ ਅਸੀਂ ਸਤਿਗੁਰੂ ਦੀ ਭਾਲ ਨਹੀਂ ਕਰਨੀ ਜਾਂ ਉੱਥੇ ਨਹੀਂ ਜਾਣਾ ਜਾਂ ਉਹਦੇ ਉਪਦੇਸ਼ਾਂ ਅਨੁਸਾਰ ਨਹੀਂ ਚੱਲਣਾ। ਜੀਵਾਤਮਾ ਨੇ ਜਿਤਨੀ ਸਮਰੱਥਾ ਸੋਝੀ ਸਤਿਗੁਰਾਂ ਨੇ ਬਖਸ਼ੀ ਹੈ ਉਹਦੇ ਅਨੁਸਾਰ ਕਰਮ ਕਰਨਾ ਹੈ, ਪਰ ਮੇਨ ਭਾਵ ਇਹ ਹੈ ਕਿ ਅਸੀਂ ਆਪਣੇ ਚਾਲ ਚਲਨ ਨੂੰ ਠੀਕ ਕਰਨਾ ਹੈ ਔਰ ਆਪਣੇ ਅੰਦਰ ਉਸ ਕਰੈਕਟਰ ਨੂੰ ਧਾਰਨ ਕਰਨਾ ਹੈ ਜੋ ਸਤਿਗੁਰੂ ਸਾਨੂੰ ਇਸ ਜਗਤ ਵਿਚ ਦਿੰਦੇ ਨੇ। ਉਸ ਨੂੰ ਧਾਰਨ ਕੀਤੇ ਬਿਨਾਂ, ਚਾਲ ਚਲਨ ਨੂੰ ਠੀਕ ਰੱਖੇ ਬਗੈਰ ਕਦੇ ਵੀ ਅਸੀਂ ਇਸ ਮਜ਼ਮੂਨ ਨੂੰ ਪੂਰਾ ਨਹੀਂ ਕਰ ਸਕਦੇ। ਤੋ ਸਤਿਗੁਰੂ ਦੀ ਕਿਰਪਾ ਉਸ ਨੂੰ ਹੀ ਪ੍ਰਾਪਤ ਹੁੰਦੀ ਏ ਜਿਸ ਨੇ ਉਹ ਧੁਰ ਦਾ ਫਰਮਾਨ ਜੋ ਹੈ ਪ੍ਰਾਪਤ ਕਰ ਲਿਆ ਹੈ ਔਰ ਉਸੀ ਨੂੰ ਇਹ ਗੁਣ ਯਾਨੀ ਕਿ ਪਰਮਾਤਮਾ ਦੀ ਆਵਾਜ਼ ਜੋ ਜੋਤ ਸਰੂਪ ਹੈ ਉਸ ਦੇ ਅੰਤਰ ਦੇ ਵਿਚ ਪ੍ਰਗਟ ਹੁੰਦੀ ਏ। ਬਾਕੀ ਬੇਸ਼ਕ ਸਤਿਗੁਰਾਂ ਨੇ ਕਿਹਾ ਹੈ ਅੰਤਰ ਮੌਜੂਦ ਹੈ, ਪਰ ਅਗਰ ਅਸੀਂ ਪ੍ਰਾਪਤ ਕਰਨਾ ਚਾਹੁੰਦੇ ਹਾਂ ਤੇ ਉਹ ਸਾਰਾ ਰਸਤਾ ਇਹ ਜੀਵਾਤਮਾ ਦੀ ਆਪਣੀ ਮੌਜ ਹੈ। ਇੱਕ ਸਟੂਡੈਂਟ ਦਾ ਆਪਣਾ ਵਿਚਾਰ ਹੈ ਕਿ ਉਹ ਦਿਨ ਰਾਤ ਪੜ੍ਹ ਕੇ ਇੱਕ ਸਾਲ ਦੇ ਵਿਚ ਹੋ ਸਕਦਾ ਦੋ ਕਲਾਸਾਂ ਪਾਰ ਕਰ ਜਾਏ, ਚਾਰ ਕਲਾਸਾਂ ਪਾਰ ਕਰ ਜਾਏ। ਕਈ ਮਜ਼ਬੂਨ ਕਈ ਕਾਲਜਾਂ ਦੇ ਵਿਚ ਕਈ ਮੁਲਕਾਂ ਦੇ ਵਿਚ ਇਹ ਵਿਧੀ ਹੈ, ਵਿਧਾਨ ਹੈ, ਬਾਹਰਲੇ ਮੁਲਕਾਂ ਜਾ ਕਰਕੇ ਦੇਖ ਲੋ। ਅੱਜ ਅਗਰ ਇੱਕ ਜੀਵਾਤਮਾ ਦਾ ਦਿਮਾਗ ਬਹੁਤ ਤੇਜ਼ ਹੈਗਾ ਤੇ ਉਹ ਉਸ ਨੂੰ ਪੂਰਾ ਮੌਕਾ ਦਿੰਦੇ ਨੇ ਕਿ 10 ਕਲਾਸਾਂ ਛੋੜ ਕੇ 11ਵੀਂ ਕਲਾਸ ਦਾ ਜੋ ਇਮਤਿਹਾਨ ਹੈ ਤੂੰ ਸਿੱਧਾ ਆ ਕਰਕੇ ਦੇ, ਅਗਰ ਉਹਦੇ ਵਿਚ ਤੂੰ ਪੂਰਾ ਉਤਰ ਜਾਏਗਾ ਤੇ ਤੈਨੂੰ ਅਸੀਂ ਡਿਗਰੀ ਦੇ ਦੇਵਾਂਗੇ। ਇਹ ਬਾਹਰਲੇ ਮੁਲਕ ਦੇ ਵਿਚ ਇਹ ਕਾਨੂੰਨ ਹੈ, ਨਿਯਮ ਹੈ ਕਿ ਅਗਰ ਇੱਕ 10ਵੀਂ ਦਾ ਪਾਸ ਵਿਦਿਆਰਥੀ ਸਿੱਧਾ ਡਾਕਟਰੀ ਕਰਨਾ ਚਾਹੁੰਦਾ ਹੈ ਤੇ ਉਸ ਦਾ ਮਜ਼ਮੂਨ ਹਿੰਦੁਸਤਾਨ ਦਾ ਇੱਕ ਐਸਾ ਵਿਦਿਆਰਥੀ ਸੀ ਜਿਸ ਨੇ ਕਿ ਹਾਇਰ ਸੈਕੰਡਰੀ ਤੋਂ ਬਾਅਦ ਸਿੱਧਾ ਉਸ ਡਾਕਟਰੀ ਦੀ ਡਿਗਰੀ ਨੂੰ ਅਮਰੀਕਾ ਜਾ ਕਰਕੇ ਪ੍ਰਾਪਤ ਕੀਤਾ। ਕਿਉਂ? ਕਿਉਂਕਿ ਉਸਦੇ ਅੰਦਰ ਉਹ ਸਮਰੱਥਾ ਸੀ, ਉਸਨੇ ਮਿਹਨਤ ਕਰਕੇ ਉਸ ਗੁਣ ਨੂੰ ਆਪਣੇ ਅੰਦਰ ਹਾਸਲ ਕੀਤਾ। ਠੀਕ ਉਸੇ ਤਰੀਕੇ ਦੇ ਨਾਲ ਅਗਰ ਅੱਜ ਸਾਡੀ ਉਮਰ ਨਿਕਲ ਚੁੱਕੀ ਹੈ ਅੱਧੀ ਜਾਂ ਕੁਛ ਘੜੀਆਂ ਬਾਕੀ ਨੇ ਤੇ ਇਸ ਦੇ ਉਪਰ ਟਿਕ ਜਾਓ ਅਟਲ ਹੋ ਕਰਕੇ ਕਿ ਜੋ ਸਤਿਗੁਰਾਂ ਨੇ ਕਿਹਾ ਹਸਤੀ ਮਿਟਾ ਦਿਓ ਤੇ ਫਿਰ ਹਸਤੀ ਮਿਟਾ ਦਿਓ। ਇਹ ਤੇ ਪਿਆਰ ਦਾ ਮਜ਼ਬੂਨ ਹੈ, ਅਗਰ ਪਿਆਰ ਦਾ ਮਜ਼ਬੂਨ ਨਹੀਂ ਹੁੰਦਾ ਤੇ ਇਹ ਜੋ ਦੌਲਤ ਹੈ ਇਹ ਗੁਣ ਸਿਰਫ ਵਿਦਵਾਨਾਂ ਦੇ ਕੋਲ ਹੁੰਦਾ, ਪਰ ਵਿਦਵਾਨ ਅਸੀਂ ਕੀ ਦੇਖਦੇ ਹਾਂ ਕਿ ਵਿਦਵਾਨਾਂ ਦੇ ਕੋਲ ਇਹ ਵਸਤੂ ਨਹੀਂ ਹੈ। ਕਿਉਂ? ਕਿਉਂਕਿ ਵਿਦਵਤਾ ਜੋ ਹੈ ਇਹ ਹੰਕਾਰ ਹੈ। ਹੰਕਾਰ ਕੀ ਹੈ? ਕਾਲ ਦਾ ਇੱਕ ਅੰਸ਼, ਮਨ ਦਾ ਇੱਕ ਵਿਕਾਰ, ਯਾਨੀ ਕਿ ਅਸੀਂ 84 ਦੇ ਵਿਚ ਫਸ ਗਏ ਵਿਦਵਤ ਹੋ ਕਰਕੇ, ਵਿਦਵਾਨ ਹੋ ਕਰਕੇ, ਜਿਆਦਾ ਗਿਆਨ ਹਾਸਲ ਕਰਕੇ। ਇਸ ਕਰਕੇ ਰੂਹਾਨੀਅਤ ਦੇ ਵਿਚ ਇਸ ਦੀ ਪ੍ਰਾਪਤੀ ਦੀ ਜੋ ਕੀਮਤ ਕਹੀ ਗਈ ਹੈ ਉਹ ਪ੍ਰੇਮ ਕਹੀ ਗਈ ਹੈ। ਹੁਣ ਪ੍ਰੇਮ ਇੱਕ ਐਸੀ ਕੀਮਤ ਹੈ ਕਿ ਇੱਕ ਜੀਵਾਤਮਾ ਜਿਹੜੀ ਕਦੇ ਸਕੂਲ ਗਈ ਹੀ ਨਹੀਂ, ਜਿਸ ਨੇ ਕਦੀ ਕੋਈ ਪੋਥੀ ਪੜ੍ਹੀ ਨਹੀਂ, ਕਦੇ ਕੋਈ ਸਤਸੰਗ ਸੁਣਿਆ ਹੀ ਨਹੀਂ, ਪਰ ਉਹ ਭੋਲੇਪਨ ਦੇ ਵਿਚ ਉਸ ਪਰਮਾਤਮਾ ਦੇ ਨਾਲ ਪਿਆਰ ਕਰਦੀ ਹੈ, ਉਸ ਨੂੰ ਪਤਾ ਨਹੀਂ ਪਰਮਾਤਮਾ ਕਿੱਥੇ ਹੈ, ਚਾਹੇ ਉਹ ਉਸ ਨੂੰ ਪਾਣੀ ਨੂੰ ਦੇਖ ਰਹੀ ਹੈ ਚਾਹੇ ਮਿੱਟੀ ਨੂੰ ਦੇਖ ਰਹੀ ਹੈ, ਉਸ ਨੂੰ ਪਰਮਾਤਮਾ ਨਜ਼ਰ ਆ ਰਿਹਾ। ਜਿਤਨੀ ਉਹਦੀ ਬੁੱਧੀ ਹੈ ਉਹਦੇ ਅਨੁਸਾਰ ਉਹ ਉਸ ਨੂੰ ਪਾਲ ਰਹੀ ਹੈ, ਪਰ ਉਸ ਦੇ ਅੰਦਰ ਪ੍ਰੀਤ ਹੈ, ਪਿਆਰ ਹੈ, ਤੜਫ ਹੈ ਉਸ ਮੂਲ ਦੇ ਵਿਚ ਸਮਾਣ ਦੀ, ਉਸ ਪਰਮਾਤਮਾ ਨੂੰ ਪ੍ਰਾਪਤ ਕਰਨ ਦੀ। ਤੋ ਬਾਣੀ ਦੇ ਵਿਚ ਇੱਕੋ ਹੀ ਕਿਹਾ ਗਿਆ ਹੈ, ਗੱਲ ਕਹੀ ਹੈ ਕਿ ਜਿਨ ਪ੍ਰੇਮ ਕੀਓ ਤਿੰਨ ਹੀ ਪ੍ਰਭ ਪਾਇਓ, ਯਾਨੀ ਕਿ ਜਿਸ ਨੇ ਉਸ ਪਰਮਾਤਮਾ ਦੇ ਨਾਲ ਪ੍ਰੇਮ ਕਰ ਲਿਆ ਉਸ ਨੂੰ ਇਸ ਰਤਨ ਵਸਤੂ ਦੀ ਇਸ ਗੁਣ ਦੀ ਪ੍ਰਾਪਤੀ ਹੋ ਗਈ। ਤੇ ਅਸੀਂ ਸਾਰੇ ਹੀ ਹੰਕਾਰ ਦੇ ਵਿਚ ਆ ਕਿ ਅਸੀਂ ਨਾਮ ਲੈ ਲਿਆ ਜਾਂ ਅੰਮ੍ਰਿਤ ਛਕ ਲਿਆ ਜਾਂ ਕੋਈ ਅਸੀਂ ਬਹੁਤ ਵੱਡੀ ਗੱਲ ਕਰਦੇ ਹਾਂ, ਅਸੀਂ ਮੂਰਤੀਆਂ ਨੂੰ ਨਹੀਂ ਪੂਜਦੇ। ਤੋ ਇਹ ਵਿਚਾਰ ਕਰਨ ਦਾ ਮਜ਼ਬੂਨ ਹੈ, ਹੰਕਾਰ ਦਾ, ਨਿੰਦਿਆ ਜਾਂ ਵਡਿਆਈ ਦਾ ਮਜ਼ਬੂਨ ਨਹੀਂ ਹੈ। ਅਸੀਂ ਇਤਨੇ ਸਾਲ ਹੋ ਗਏ ਸਤਿਗੁਰਾਂ ਕੋਲ ਜਾਂਦੇ, ਪਰ ਫਿਰ ਵੀ ਇਹ ਬੜੇ ਸ਼ਰਮ ਦੀ ਗੱਲ ਹੈ ਕਿ ਅਸੀਂ ਇਸ ਮਜ਼ਮੂਨ ਨੂੰ ਵਿਚਾਰ ਕਰਕੇ ਧਾਰਨ ਨਹੀਂ ਕੀਤਾ। ਅਸੀਂ ਇਹਨੂੰ ਸਮਝ ਹੀ ਨਹੀਂ ਸਕੇ ਕਿ ਸੰਤਾਂ ਦੀ ਬਾਣੀ ਕੀ ਹੈ। ਸੰਤ ਕੋਈ ਮਤ ਚਲਾਉਣ ਵਾਸਤੇ ਆਉਂਦੇ ਨੇ, ਕੋਈ ਧਰਮ ਚਲਾਉਣ ਵਾਸਤੇ ਆਉਂਦੇ ਨੇ, ਜਾਂ ਇੱਕ ਦੋ ਚਾਰ ਲਫ਼ਜ਼ ਜਿਹੜੇ ਅਸੀਂ ਦਿਨ ਰਾਤ ਰਟਣ ਲੱਗੇ ਹੋਏ ਆ ਇਹਨਾਂ ਨੂੰ ਰਟਵਾਉਣ ਵਾਸਤੇ ਆਉਂਦੇ ਨੇ? ਉਹ ਤਾਂ ਸਿਰਫ ਇੱਕ ਨਿਯਮ ਦੇਣ ਵਾਸਤੇ ਆਉਂਦੇ ਨੇ ਕਿ ਇਸ ਨਿਯਮ ਦੇ ਵਿੱਚ ਜਵਾਤਮਾ ਚੱਲੇ ਔਰ ਉਸ ਗੁਣ ਉਸ ਕਰੈਕਟਰ ਨੂੰ ਹਾਸਲ ਕਰੇ ਜਿਹੜਾ ਕਰੈਕਟਰ ਸਤਿਗੁਰੂ ਆਪਣੇ ਅੰਦਰੋਂ ਪ੍ਰਗਟ ਕਰਦੇ ਨੇ। ਤੇ ਜਿਸ ਨੇ ਉਸ ਗੁਣ ਨੂੰ ਹਾਸਲ ਕਰਨਾ ਹੈ ਉਸ ਨੇ ਉਸ ਨਿਯਮ ਦੇ ਵਿੱਚ ਚੱਲਣਾ ਹੈ। ਹੁਣ ਜਿਹੜਾ ਬੱਚਾ ਅਗਲੀ ਕਲਾਸ ਵਿੱਚ ਜਾਣਾ ਚਾਹੁੰਦਾ ਹੈ ਉਹ ਤੇ ਜ਼ਰੂਰੀ ਗੱਲ ਹੈ ਕਿ ਟੀਚਰ ਦੇ ਨਿਯਮ ਨੂੰ ਮੰਨੇਗਾ। ਤੇ ਜਿਸ ਨੇ ਅਗਲੀ ਕਲਾਸ ਵਿੱਚ ਨਹੀਂ ਜਾਣਾ ਇਹ ਸਮਝ ਕੇ ਬੈਠਾ ਕਿ ਮੇਰੇ ਪਿਓ ਕੋਲ ਬੜੀ ਦੌਲਤ ਹੈ ਉਹ ਤੇ ਐਵੇਂ ਹੀ ਮੈਨੂੰ ਪਾਰ ਕਰਾ ਦੇਗਾ ਸੰਸਾਰ ਦੇ ਵਿੱਚੋਂ, ਜਿਸ ਤਰ੍ਹਾਂ ਕਿ ਅਸੀਂ ਵੀ ਸਤਿਗੁਰੂ ਕੋਲ ਬਹੁਤ ਸਾਰੀ ਦੌਲਤ ਹੈ ਜੀ, ਉਹ ਤੇ ਬਾਕੀ ਦੇ ਸਾਰੇ ਨਰਕਾਂ ਜਾਣਗੇ 84 ਚ, ਸਾਨੂੰ ਤੇ ਸਤਿਗੁਰੂ ਐਵੇਂ ਹੀ ਲੈ ਜਾਣਗੇ। ਕਿਉਂ? ਕਿਉਂਕਿ ਮੈਂ ਇੱਕ ਅਹਿਸਾਨ ਕਰ ਆਇਆ ਉਹਨਾਂ ਦੇ ਉੱਪਰ। ਉਹ ਅਹਿਸਾਨ ਕਿਹੜਾ ਹੈ ਕਿ ਮੈਂ ਪਰਚੀ ਕਟਾ ਆਇਆ ਸੀ, ਨਾਮ ਲੈ ਆਇਆ ਸੀ, ਜਾਂ ਅੰਮ੍ਰਿਤ ਦਾ ਬਾਟਾ ਤਿਆਰ ਹੋਇਆ ਸੀ, ਮੈਂ ਜਾ ਕੇ ਕਿਰਪਾਨ ਧਾਰੀ ਕਰ ਲਈ ਔਰ ਉਹ ਪਾਣੀ ਦੇ ਘੁੱਟ ਪੀ ਆਇਆ ਜਿਹੜੇ ਕਿ ਅੰਮ੍ਰਿਤ। ਕਿਆ ਉਹ ਅੰਮ੍ਰਿਤ ਬਣ ਜਾਣਗੇ? ਉਹ ਪਾਣੀ ਦੇ ਘੁੱਟ ਅੰਮ੍ਰਿਤ ਬਣ ਜਾਣਗੇ ਜੇ ਅਸੀਂ ਹੁਕਮ ਵਿੱਚ ਚੱਲਾਂਗੇ, ਤੇ ਉਹ ਨਾਮ ਵੀ ਸਾਰਥਕ ਹੋ ਜਾਏਗਾ। ਅਥਾਹ ਦੌਲਤ ਹੈ ਸਾਡੇ ਪਿਓ ਕੋਲ, ਕਿਉਂ ਨਹੀਂ ਹੈ? ਉਹ ਆਏ ਕਿਸ ਵਾਸਤੇ ਨੇ? ਦੇਣ ਵਾਸਤੇ ਆਏ ਨੇ। ਪਰ ਵਿਚਾਰ ਕਰਨ ਵਾਲੀ ਗੱਲ ਹੈ, ਗੁਰੂ ਸਾਹਿਬ ਉਪਦੇਸ਼ ਕਰਦੇ ਨੇ ਗੁਰੂ ਨਾਨਕ ਸਾਹਿਬ ਤੋਂ ਲੈ ਕਰਕੇ ਗੁਰੂ ਗੋਬਿੰਦ ਸਿੰਘ ਜੀ ਤੱਕ। ਉਹ ਪਹਿਲੇ ਚਰਨ ਅੰਮ੍ਰਿਤ ਦਿੱਤਾ ਜਾਂਦਾ ਸੀ, ਫਿਰ ਬਾਟੇ ਦਾ ਅੰਮ੍ਰਿਤ ਦਿੱਤਾ ਜਾਂਦਾ ਸੀ, ਤੇ ਕਿੰਨੇ ਲੱਖਾਂ ਹੀ ਬੰਦਿਆਂ ਨੂੰ ਦਿੱਤੇ ਗਏ, ਕੋਈ ਗਿਣਤੀ ਨਹੀਂ ਹੈ। ਸ੍ਰਿਸ਼ਟੀ ਦਾ ਉਧਾਰ ਕਰਨ ਆਏ ਸੀ। ਕਹਿੰਦੇ ਨੇ ਬੇਟਾ ਜਿਹੜਾ ਵਿਚਾਰ ਕਰਕੇ ਦੇਖ ਕਿ ਗਏ ਕਿੰਨੇ ਨੇ, ਯਾਨੀ ਕਿ ਉਸ ਹੱਦ ਨੂੰ ਪਾਰ ਕਿਸ ਨੇ ਕੀਤਾ? ਸਾਧ ਸੰਗਤ ਜੀ, ਉਂਗਲਾਂ ਦੇ ਪੋਟੇ ਜ਼ਿਆਦਾ ਨੇ ਜਿਨ੍ਹਾਂ ਰੂਹਾਂ ਨੇ ਸੱਦ ਨੂੰ ਪਾਰ ਕੀਤਾ ਹੈ। ਤੋ ਉਹੀ ਹਾਲਤ ਅੱਜ ਹੈ ਕਿ ਅਗਰ ਅੱਜ ਉਹ ਚਰਨ ਅੰਮ੍ਰਿਤ ਦੀ ਜਗ੍ਹਾ ਨਾਮ ਦੇ ਰੂਪ ਵਿੱਚ ਦਿੱਤਾ ਜਾਂਦਾ ਹੈ, ਤੇ ਵਿਚਾਰ ਕਰਨ ਵਾਲੀ ਗੱਲ ਇਹ ਹੈ ਕਿ ਲੱਖਾਂ ਨੇ ਪ੍ਰਾਪਤ ਕੀਤਾ ਇਸ ਨੂੰ, ਪਰ ਪਾਰ ਕਿਸ ਨੇ ਕੀਤਾ? ਪਾਰ ਕੋਈ ਵਿਰਲਿਆਂ ਚੋ ਵਿਰਲਾ ਹੀ ਜਾਏਗਾ, ਔਰ ਉਹੀ ਵਿਰਲਿਆਂ ਚੋ ਵਿਰਲਾ ਹੈ ਜਿਹੜਾ ਕਿ ਸਤਿਗੁਰੂ ਯਾਨੀ ਕਿ ਸੰਤ ਬਣਾਉਣ ਆਏ ਨੇ, ਸੰਤ ਬਣ ਗਏ, ਆਪਣੀ ਹਸਤੀ ਮਿਟਾਤੀ। ਅਗਰ ਹਸਤੀ ਹੈ ਤੇ ਕਾਲ ਦੀ 84 ਲੱਖ ਜੂਨ ਮੌਜੂਦ ਹੈ, ਔਰ ਅਗਰ ਹਸਤੀ ਮਿਟ ਗਈ ਹੈ ਤੇ ਫਿਰ ਸੰਤ ਹੀ ਸੰਤ ਹੈ। ਉਹ ਸੰਤਾਂ ਦੀ ਮੋਜ ਹੈ, ਉਹ ਆਏ ਲੈਣ ਵਾਸਤੇ ਨੇ। ਉਹ ਪਲਕ ਚਪਕਾ ਕੇ ਲੈ ਜਾਣ, ਜਾਂ ਨਾਮ ਦੇ ਕੇ ਲੈ ਜਾਣ, ਜਾਂ ਚਰਨ ਅੰਮ੍ਰਿਤ ਦੇ ਕੇ ਲੈ ਜਾਣ, ਇਹ ਉਹਨਾਂ ਦੀ ਮੋਜ ਹੈ। ਹਰ ਸਮੇਂ ਦੇ ਵਿੱਚ ਜਦੋਂ ਵੀ ਸੰਤ ਆਏ ਨੇ, ਆਉਂਦੇ ਹਰ ਸਮੇਂ ਮੌਜੂਦ ਹੁੰਦੇ ਨੇ। ਬਾਣੀ ਸਾਫ਼ ਕਿਹਾ ਕਿ ਅਗਰ ਸੰਤ ਨਾ ਹੁੰਦੇ ਤੇ ਇਹ ਜਗਤ ਜਲ ਮਰਦਾ। ਉਹਨਾਂ ਦੀ ਰਹਿਮਤ ਨੂੰ ਅਸੀਂ ਸਮਝ ਹੀ ਨਹੀਂ ਸਕੇ। ਇਹ ਪਾਣੀ ਕੀ ਹੈ, ਹਵਾ ਕੀ ਹੈ? ਇੱਕ ਘੜੀ ਬੰਦ ਹੋ ਜਾਏ ਤੇ ਸਾਰੀ ਜੀਵਾਤਮਾ ਖਤਮ ਹੋ ਗਈਆਂ, ਸਾਰੇ ਚੋਲੇ ਖਤਮ ਹੋ ਗਏ। ਇਹ ਹੈ ਸਤਿਗੁਰਾਂ ਦੀ ਰਹਿਮਤ। ਔਰ ਉਹਨਾਂ ਨੇ ਜੀਵਾਤਮਾ ਨੂੰ ਕਿਸ ਤਰੀਕੇ ਨਾਲ ਲਿਜਾਣਾ ਹੈ, ਪਲਕ ਚੱਪ ਕੇ, ਜਾਂ ਕੋਈ ਸ਼ਬਦ ਦੇ ਕੇ, ਜਾਂ ਅਮਲ ਜਾਂ ਨਿਯਮ ਦੇ ਕਰਕੇ, ਇਹ ਉਹਨਾਂ ਦੀ ਆਪਣੀ ਮੌਜ ਹੈ। ਸੋ ਇਹ ਮਜ਼ਮੂਨ ਜੋ ਹੈ ਬੜਾ ਗਹਿਰਾ ਵਿਆਪਕ ਅਰਥ ਰੱਖਦਾ ਹੈ। ਅਸੀਂ ਬੜੇ ਛੋਟੇ ਅਰਥ ਕੱਢਦੇ ਹਾਂ। ਛੋਟੇ ਅਰਥ ਕੱਢ ਕੇ ਕੀ ਹੈ ਕਿ ਆਪਣੀ ਜੀਵਾਤਮਾ ਨੂੰ ਲਗਾਤਾਰ ਆਵਾਗਮਨ ਦੇ ਵਿੱਚ ਘੁਮਾਈ ਜਾ ਰਹੇ ਹਾਂ। ਅੱਜ ਤੱਕ ਉਸ 10ਵੇਂ ਦੁਆਰ ਨੂੰ ਅਸੀਂ ਪ੍ਰਾਪਤ ਨਹੀਂ ਕਰ ਸਕੇ ਜਿਸ ਨੂੰ ਪ੍ਰਾਪਤ ਕਰਨ ਦਾ ਹੁਕਮ ਸੰਤ ਦਿੰਦੇ ਨੇ ਕਿ 9 ਦੁਆਰਿਆਂ ਚੋਂ ਨਿਕਲ ਕੇ 10ਵੇਂ ਦੁਆਰ ਦੇ ਵਿੱਚ ਇਹ ਗੁਣ ਹੈ। ਇਹ ਅਸਤੀ ਅਗਰ ਮਿਟਾਓਗੇ ਤੇ ਉਸ 10ਵੇਂ ਦੁਆਰ ਨੂੰ, ਮੁਕਤੀ ਦੇ ਦੁਆਰ ਨੂੰ, ਮੋਕਸ਼ ਦੇ ਦੁਆਰ ਨੂੰ ਪ੍ਰਾਪਤ ਕਰ ਸਕੋਗੇ। ਅਗਰ ਨਹੀਂ ਤੇ ਇਹ ਜੀਵਾਤਮਾ ਜਿਸ ਤਰੀਕੇ ਨਾਲ ਸਦੀਆਂ ਤੋਂ ਭ੍ਰਮਣ ਕਰ ਰਹੀ ਹੈ, ਅੱਗੇ ਵੀ ਭ੍ਰਮਣ ਕਰੇਗੀ। ਇਸ ਦੀ ਕੋਈ ਗਰੰਟੀ, ਕੋਈ ਜਿੰਮੇਦਾਰੀ ਕਿਸੇ ਵੀ ਸਤਿਗੁਰੂ ਨੇ ਇਸ ਤਰੀਕੇ ਦਾ ਉਪਦੇਸ਼ ਦੇ ਕਰਕੇ ਨਹੀਂ ਲਈ। ਉਹਨਾਂ ਦੀ ਗਰੰਟੀ ਜਾਂ ਜਿੰਮੇਦਾਰੀ ਦਿੱਤੀ ਹੈ ਜਿਨ੍ਹਾਂ ਨੂੰ ਉਹਨਾਂ ਨੇ ਜਨਮ ਤੋਂ ਪਹਿਲੇ ਹੀ ਗਰੰਟੀ ਦਿੱਤੀ ਹੈ, ਜਿੰਮੇਵਾਰੀ ਲਈ ਹੈ, ਭਾਈ ਅਸੀਂ ਹਰ ਪਲ ਹਰ ਘੜੀ ਤੇਰੇ ਨਾਲ ਆ। ਜਦੋਂ ਮਾਤ ਗਰਭ ਦੇ ਵੀ ਸੀ ਤਾਂ ਵੀ ਉਹ ਸਤਿਗੁਰਾਂ ਨੂੰ ਜਪ ਰਿਹਾ ਸੀ ਇਸ ਨਰਕ ਚੋਂ ਕੱਢੋ, ਜਦੋਂ ਨਰਕ ਹੀ ਸੀ ਤਾਂ ਵੀ ਸਤਿਗੁਰਾਂ ਨੂੰ ਜਪ ਰਿਹਾ ਸੀ, ਜਦੋਂ ਇਹ ਸਾਰੇ ਨਰਕਾਂ ਚੋਂ ਕੱਢ ਦਿੱਤਾ ਉਸਲੇ ਬੇਈਮਾਨ ਹੋ ਗਿਆ, ਉਸਲੇ ਦੀਆਂ ਅੱਖਾਂ ਬਦਲ ਗਈਆਂ। ਇਸ ਜਗਤ ਵਿੱਚ ਆ ਕਰਕੇ ਜਦੋਂ ਪੂਰਨ ਸਤਿਗੁਰਾਂ ਦੇ ਕੋਲ ਗਿਆ, ਮਤਲਬ ਪਤਾ ਨਹੀਂ ਕਿਤਨੀ ਵਾਰੀ ਗਿਆ ਹੈ, ਪਰ ਇਸ ਭਰਮ ਵਿੱਚ ਹੈ ਕਿ ਹੁਣ ਹੀ ਅਸੀਂ ਗਏ ਹਾਂ। ਉੱਥੇ ਜਾ ਕਰਕੇ ਫਿਰ ਕੁਝ ਬਚਨ ਸਤਿਗੁਰਾਂ ਨੇ ਕੀਤੇ ਔਰ ਅਸੀਂ ਵੀ ਕੁਝ ਬਚਨ ਉਹਨਾਂ ਨਾਲ ਕੀਤੇ। ਉਹ ਤੇ ਆਪਣੇ ਵਚਨਾਂ ਤੇ ਕਾਇਮ ਰਹਿਣ, ਅਸੀਂ ਇਹ ਚਾਹੁੰਦੇ ਹਾਂ, ਪਰ ਅਸੀਂ ਆਪਣੇ ਵਚਨਾਂ ਦੇ ਉੱਪਰ ਕਾਇਮ ਨਾ ਰਹੀਏ, ਯਾਨੀ ਕਿ ਅਸੀਂ ਬੇਈਮਾਨ ਹੋਏ ਰਹੀਏ, ਯਾਨੀ ਕਿ ਉੱਥੋਂ ਉੱਠ ਕਰਕੇ ਆਏ, ਗੁਰੂ ਦੇ ਵਚਨਾਂ ਤੇ ਅਮਲ ਨਹੀਂ ਕੀਤਾ, ਦਿਨ ਰਾਤ ਮਨ ਦੇ ਹੁਕਮ ਉੱਪਰ ਚੱਲੇ, ਤੇ ਅਸੀਂ ਤੇ ਹੋ ਗਏ ਬੇਈਮਾਨ। ਪਰ ਸਤਿਗੁਰਾਂ ਨੂੰ ਇਹੀ ਹੋਕਾ ਦੇ ਰਹੇ ਹਾਂ ਕਿ ਜੀ ਸਾਨੂੰ ਲੈ ਜਾਣਾ ਜੀ, ਸਾਨੂੰ ਲੈ ਜਾਣਾ ਜੀ, ਸਾਡੇ ਤੇ ਦਇਆ ਕਰੋ ਜੀ। ਕਿਆ ਉਹ ਦਇਆ ਨਹੀਂ ਸੀ ਜਦੋਂ ਜਨਮ ਤੋਂ ਪਹਿਲੇ ਉਹਨਾਂ ਨੇ ਨਰਕਾਂ ਚੋਂ ਕੱਢਿਆ ਸੀ? ਇਹ ਸਾਰਾ ਮਜ਼ਮੂਨ ਮਨ ਦੀ ਚਾਲ ਦੇ ਵਿੱਚ ਅਸੀਂ ਖੇਡ ਰਹੇ ਹਾਂ, ਔਰ ਮਨ ਬੜਾ ਚਤੁਰ ਹੈ, ਅਸੀਂ ਲੁੱਟੇ ਜਾ ਰਹੇ ਹਾਂ ਦਿਨੇ ਰਾਤੀ ਦੋਨੋਂ ਹੱਥਾਂ ਦੇ ਨਾਲ। ਕਿਉਂ? ਕਿਉਂਕਿ ਜੀਵਾਤਮਾ ਸੁੱਤੀ ਪਈ ਹੈ, ਅੰਨੀ ਔਰ ਬੋਲੀ ਹੈ। ਅੰਨੀ ਬੋਲੀ ਦਾ ਕੀ ਭਾਵ ਹੈ? ਅੱਜ ਤੱਕ ਨਾ ਤੇ ਉਸਨੇ ਇਸ ਹੱਕ ਦੀ ਆਵਾਜ਼ ਨੂੰ ਸੁਣਿਆ ਹੈ, ਨਾ ਉਸਦੇ ਜੋਤ ਉਹਦੇ ਅੰਦਰ ਪ੍ਰਗਟ ਹੈ, ਉਸਦੇ ਦਰਸ਼ਨ ਕੀਤੇ ਨੇ। ਕਿਉਂ? ਕਿਉਂਕਿ ਅੰਨੀ ਔਰ ਬਹਿਰੀ ਹੈ। ਔਰ ਸੁਣ ਕਿਸ ਨੂੰ ਰਹੀ ਹੈ? ਮਨ ਨੂੰ ਸੁਣ ਰਹੀ ਹੈ। ਜਦੋਂ ਮਨ ਨੂੰ ਸੁਣ ਰਹੀ ਹੈ ਤੇ ਉਸ ਰਤਨ ਦੀ ਪ੍ਰਾਪਤੀ ਕਿਸ ਤਰ੍ਹਾਂ ਹੋ ਜਾਏਗੀ? ਸੋ ਇਹ ਹੈ ਮਨ ਦੀ ਚਾਲ, ਯਾਨੀ ਕਿ ਦੋਨਾਂ ਹੱਥਾਂ ਦੇ ਨਾਲ ਲੁੱਟੀ ਜਾ ਰਹੀ ਹੈ। ਅੰਦਰ ਅੰਮ੍ਰਿਤ ਵਰਖਾ ਦਿਨ ਰਾਤ ਦੋਹਾਂ ਅੱਖਾਂ ਦੇ ਪਿੱਛੇ ਪਲ ਪਲ ਹਰ ਕੜੀ ਤੁਨਕਾਰੇ ਦੇ ਰਹੀ ਹੈ। ਅੰਮ੍ਰਿਤ ਹੀ ਅੰਮ੍ਰਿਤ ਹੈ। ਜਾ ਕਰਕੇ ਦੇਖੋ ਤਾਂ ਸਹੀ, ਇਹ ਮਨ ਕਦੋਂ ਲੱਟੂ ਹੁੰਦਾ? ਜਦੋਂ ਉਸ ਅੰਮ੍ਰਿਤ ਨੂੰ ਦੇਖ ਲੈਂਦਾ, ਸਾਰੀ ਲੱਜਤਾ ਛੋੜ ਕੇ ਉਸ ਲੱਜਤ ਦਾ ਆਸ਼ਿਕ ਹੋ ਜਾਂਦਾ। ਪਰ ਕਦੋਂ? ਜਦੋਂ ਨੌ ਦੁਆਰਾਂ ਚੋਂ ਨਿਕਲਦਾ ਹੈ। ਔਰ ਨੌ ਦੁਆਰਾਂ ਚੋਂ ਇਹ ਮਨ ਜੋ ਹੈ ਨਿਕਲਣ ਨਹੀਂ ਦਿੰਦਾ, ਉਹ ਇਸ ਨੂੰ ਇਸੇ ਫਸਾ ਕਰਕੇ ਰੱਖਦਾ ਹੈ। ਸੋ ਇਹ ਮਜ਼ਬੂਨ ਜਿਹੜਾ ਹੈ ਬੜੇ ਗਹਿਰੇ ਹੱਥ ਰੱਖ ਕਰਕੇ ਆਉਂਦਾ ਹੈ। ਗੁਰੂ ਅਮਰਦਾਸ ਜੀ ਨੇ ਜਿਹੜੀ ਬਾਣੀ ਦਿੱਤੀ ਹੈ ਬੜੀ ਗਹਿਰੀ ਬਾਣੀ ਦਿੱਤੀ ਹੈ। ਇਹਦੇ ਵਿੱਚ ਉਹਨਾਂ ਨੇ ਇਹਨਾਂ ਸਾਰੇ ਅਵਤਾਰਾਂ ਦੀ ਤਰਫ਼ ਕਿਉਂ ਇਸ਼ਾਰਾ ਕੀਤਾ, ਅਵਗੁਣਾਂ ਦੀ ਤਰਫ਼ ਕਿਉਂ ਇਸ਼ਾਰਾ ਕੀਤਾ ਕਿ ਅਵਗੁਣਾਂ ਦੀ ਗਠਰੀ ਕਿਉਂ ਹੈ? ਕਿਉਂਕਿ ਉਹਨਾਂ ਨੇ ਵੀ 18 ਵੇਰੀ ਮੁਕਤੀ ਲੈਣ ਵਾਸਤੇ ਯਮੁਨਾ ਦਾ ਇਸ਼ਨਾਨ ਕਰਨ ਗਏ ਸਨ। ਹੁਣ ਵੀ ਪਿੱਛੇ ਜਦੋਂ ਕੁੰਭ ਹੋਇਆ ਸੀ, ਲੱਖਾਂ ਹੀ ਬੰਦਿਆਂ ਨੇ ਇਸ਼ਨਾਨ ਕੀਤਾ ਜੀ, ਅਸੀਂ ਮੁਕਤ ਹੋ ਆਏ ਹਾਂ। ਹੁਣ ਵਿਚਾਰ ਕਰਨ ਵਾਲੀ ਗੱਲ ਹੈ ਕਿ ਜਿਹੜੇ ਪਾਣੀ ਦੇ ਨਾਲ ਅਸੀਂ ਨਹਾਤੇ ਹਾਂ ਉਸ ਪਾਣੀ ਨੂੰ ਵੀ ਮੈਲਾ ਕਰ ਰਹੇ ਹਾਂ। ਉਸਨੇ ਸਾਨੂੰ ਤੇ ਕੀ ਧੋਣਾ ਸੀਗਾ, ਉਹ ਆਪ ਹੀ ਮੈਲੀ ਹੋ ਗਈ। ਤੇ ਕਿਆ ਇਸ ਤਰੀਕੇ ਦੇ ਨਾਲ ਕਰਮਾਂ ਦੀ ਮੈਲ ਧੁਲ ਜਾਂਦੀ ਹੈ? ਅਗਰ ਇਤਨਾ ਸਸਤਾ ਸੌਦਾ ਹੁੰਦਾ ਤੇ ਸਤਿਗੁਰੂ ਇੱਕੋ ਹੀ ਗੱਲ ਕਹਿ ਦਿੰਦੇ, ਭਾਈ ਜਾਓ, ਜਾ ਕਰਕੇ ਗੰਗਾ ਨਾਲ ਮੁਕਤੀ ਹੋ ਜਾਏਗੀ, ਸਾਰੇ ਸੱਚਖੰਡ ਪਹੁੰਚ ਜਾਂਦੇ। ਸੋ ਇਹ ਕਿਸੇ ਵਿਰਲੇ ਨੇ ਹੀ ਇਸ ਮਜ਼ਮੂਨ ਨੂੰ ਸਮਝਣਾ ਹੈ। ਔਰ ਸਮਝਣਾ ਕਿਸਨੇ ਹੈ? ਯਾਨੀ ਕਿ ਸਤਸੰਗ ਹੁੰਦਾ ਹੈ ਨਾ, ਉਸਦੇ ਵੀ ਸੱਚਖੰਡ ਦੀ ਬਾਣੀ ਦਿੱਤੀ ਹੈ। ਜਿੱਥੇ ਸਤਿਗੁਰੂ ਪ੍ਰਗਟ ਨੇ ਉਹੀ ਸੱਚਖੰਡ ਦੀ ਬਾਣੀ ਹੈ। ਬਾਕੀ ਜਿੱਥੇ ਵੀ ਸਤ ਹੁੰਦਾ ਹੈ ਉੱਥੇ ਇਹ ਨਹੀਂ ਅਸੀਂ ਕਹਿ ਸਕਦੇ ਵੀ ਇਹ ਸਤਸੰਗ ਹੈ। ਸਤਸੰਗ ਸਿਰਫ ਸਤਿਗੁਰ ਦੇ ਨਾਲ ਸੰਬੰਧਿਤ ਹੈ। ਔਰ ਉਸ ਬਾਣੀ ਦੇ ਵਿੱਚ ਜੋ ਵੀ ਭਾਵ ਦਿੱਤੇ ਜਾਂਦੇ ਨੇ, ਇਹ ਸਿਰਫ ਔਰ ਸਿਰਫ ਉਹਨਾਂ ਜੀਵਾਤਮਾ ਨੂੰ ਹੀ ਸਮਝ ਆਉਂਦੇ ਨੇ ਜਿਹੜੀਆਂ ਇਸ ਦੀਆਂ ਅਧਿਕਾਰੀ ਬਣ ਚੁੱਕੀਆਂ ਨੇ, ਯਾਨੀ ਕਿ ਜਿਨ੍ਹਾਂ ਦਾ ਤੁਰ ਤੋਂ ਫਰਮਾਨ ਜਾਰੀ ਹੋ ਚੁੱਕਾ ਹੈ। ਬਾਕੀ ਬੇਸ਼ੱਕ ਆ ਕਰਕੇ ਬੈਠਦੀਆਂ ਨੇ, ਉਹਨਾਂ ਨੂੰ ਲਾਭ ਵੀ ਪ੍ਰਾਪਤ ਹੁੰਦਾ ਹੈ, ਪਰ ਅਗਲੇ ਜਨਮਾਂ ਦੀ ਗੱਲ ਚੱਲੀ ਜਾਂਦੀ ਹੈ। ਔਰ ਸਤਿਗੁਰਾਂ ਦੇ ਵਚਨ ਹਨ ਕਿ ਅਸੀਂ ਇੱਥੇ ਬੈਠ ਕਰਕੇ ਅਗਲੇ ਜਨਮਾਂ ਦੀ ਗੱਲ ਨਹੀਂ ਕਰਨੀ, ਕਿਉਂਕਿ ਇਸ ਮਨ ਨੇ ਸਾਨੂੰ ਇਤਨਾ ਜ਼ਿਆਦਾ ਭਰਮਾ ਦਿੱਤਾ ਹੈ, ਅਗਲੇ ਜਨਮਾਂ ਤੇ ਗੱਲ ਛੋੜ ਦਿੱਤੀ ਹੈ ਕਿ ਇਸ ਜਨਮ ਦੇ ਵਿੱਚ ਕੋਈ ਲਾਭ ਪ੍ਰਾਪਤ ਕਰਨ ਹੀ ਨਹੀਂ ਦਿੰਦੀ। ਇਸ ਕਰਕੇ ਇਹ ਵਿਚਾਰ ਕਰਨ ਵਾਲੀ ਗੱਲ ਹੈ ਕਿ ਇਹਦੇ ਬੜੇ ਗਹਿਰੇ ਭਾਵ ਹੁੰਦੇ ਨੇ, ਪਰ ਇਸਦਾ ਇਹ ਵੀ ਅਰਥ ਨਹੀਂ ਹੈ ਕਿ ਅਸੀਂ ਉਸ ਉੱਪਰ ਵਿਚਾਰ ਨਹੀਂ ਕਰਨੀ, ਇਸ ਨੂੰ ਟਾਈਮ ਨਹੀਂ ਦੇਣਾ। ਅਸੀਂ ਕੋਈ ਵੀ ਮਜ਼ਮੂਨ ਹਾਸਲ ਕਰਦੇ ਹਾਂ ਜਾਂ ਪ੍ਰਾਪਤ ਕਰਨਾ ਚਾਹੁੰਦੇ ਹਾਂ ਤੇ ਇੱਕ ਵਾਰੀ ਨਹੀਂ, ਹਜ਼ਾਰ ਵਾਰੀ ਉਸਦੇ ਬਾਰੇ ਸੋਚਦੇ ਹਾਂ, 10 ਬੰਦਿਆਂ ਕੋਲੋਂ ਸਲਾਹ ਵੀ ਲੈਂਦੇ ਹਾਂ, ਪੁੱਛਣ ਵੀ ਜਾਂਦੇ ਹਾਂ, ਭਾਈ ਅਸੀਂ ਇਹ ਕੰਮ ਕਰਨ ਲੱਗੇ ਹਾਂ, ਕਿਆ ਇਹਦੇ ਵਿੱਚ ਸਾਨੂੰ ਲਾਭ ਹੋਏਗਾ? ਕੋਈ ਐਸੀ ਗੱਲ ਨਾ ਰਹਿ ਜਾਏ, ਕੋਈ ਐਸਾ ਪਰਦਾ ਰਹਿ ਜਾਏ ਕਿ ਅਸੀਂ ਮਾਰ ਖਾ ਜਾਈਏ, ਸਾਡੀ ਲਗਾਈ ਗਈ ਪੂੰਜੀ ਵੀ ਜਿਹੜੀ ਹੈ ਨੁਕਸਾਨ ਦੇ ਵਿੱਚ ਬਦਲ ਜਾਵੇ। ਯਾਨੀ ਕਿ ਅਸੀਂ ਇਸ ਲੋਕ ਦੀ ਇੱਕ ਮਾਮੂਲੀ ਚੀਜ਼ ਯਾਨੀ ਝੂਠੇ ਪਦਾਰਥ ਨੂੰ ਪ੍ਰਾਪਤ ਕਰਨ ਵਾਸਤੇ ਇਤਨਾ ਜ਼ਿਆਦਾ ਉਦਮ ਕਰਦੇ ਹਾਂ, ਦਿਨ ਰਾਤ ਉਹਦੀ ਚਿੰਤਾ ਕਰਦੇ ਹਾਂ, ਦਿਨ ਰਾਤ ਉਹਦੀ ਉਸਦੀ ਪ੍ਰਤਪਾਲਨਾ ਕਰਦੇ ਹਾਂ, ਖੋਜ ਕਰਦੇ ਹਾਂ, ਪਰ ਇਹ ਗੁਣ, ਇਹ ਪਰਮਾਤਮਾ ਦੀ ਹੱਕ ਦੀ ਆਵਾਜ਼ ਜੋ ਜੋਤ ਸਰੂਪ ਹੈ, ਇਹਨੂੰ ਪ੍ਰਾਪਤ ਕਰਨ ਵਾਸਤੇ ਇਸ ਮਜ਼ਮੂਨ ਦੇ ਉੱਪਰ ਅਸੀਂ ਕਦੇ ਵੀ ਵਿਚਾਰ ਨਹੀਂ ਕਰਦੇ। ਅਸੀਂ ਜਿਤਨੇ ਵੀ ਬੈਠੇ ਹਾਂ, ਸਾਰਿਆਂ ਨੇ ਅੱਖ ਬੰਦ ਕਰਕੇ ਇਹ ਵਪਾਰ ਕੀਤਾ ਹੈ। ਅੱਖ ਬੰਦ ਕਰਕੇ ਕੀਤਾ ਗਿਆ ਵਪਾਰ ਕਦੇ ਵੀ ਸਾਰਥਕ ਨਹੀਂ ਹੋ ਸਕਦਾ। ਇਹ ਸਾਰਥਕ ਤਾਂ ਹੀ ਹੋ ਜਾਏਗਾ ਜਦੋਂ ਅਸੀਂ ਅੱਖ ਖੋਲ ਕੇ ਉਸ ਸਤਿਗੁਰ ਦੇ ਮਨ ਦੇ ਅੰਦਰ ਜੋ ਵੀ ਸੂਖਸ਼ਮ ਤੋਂ ਸੂਖਸ਼ਮ ਤਰੰਗ ਉਤਪੰਨ ਹੋਈ ਉਹਨਾਂ ਦੇ ਮੁਖਾਰ ਬਿੰਦ ਚੋਂ ਨਿਕਲ ਕਰਕੇ ਸਾਡੇ ਕੰਨਾਂ ਦੇ ਨਾਲ ਲਫ਼ਜ਼ ਬਣ ਕਰਕੇ ਟਕਰਾਈ, ਔਰ ਇਹਨਾਂ ਲਫ਼ਜ਼ਾਂ ਦੇ ਵਿੱਚ ਜੋ ਵੀ ਉਪਦੇਸ਼ ਸਨ, ਇਹਨਾਂ ਉਪਦੇਸ਼ਾਂ ਨੂੰ ਇਸ ਜੀਵਾਤਮਾ ਨੇ ਸਮਝ ਕਰਕੇ ਵਿਚਾਰ ਕਰਕੇ ਆਪਣੇ ਅੰਤਰ ਦੇ ਵਿੱਚ ਧਾਰਨ ਕੀਤਾ ਔਰ ਉਹਨਾਂ ਦੇ ਅਮਲੀ ਜਾਮਾ ਪਹਿਨਾਇਆ, ਉਹਨਾਂ ਨੇ ਹੀ ਸਿਰਫ ਉਸ ਰਤਨ ਵਸਤੂ ਨੂੰ, ਉਸ ਪਰਮਾਤਮਾ ਦੀ ਹੱਕ ਦੀ ਆਵਾਜ਼ ਨੂੰ ਪ੍ਰਾਪਤ ਕੀਤਾ ਹੈ। ਔਰ ਉਹਨਾਂ ਨੇ ਹੀ ਜਾ ਕਰਕੇ ਜਿਹੜੀਆਂ 2-4 ਤਰੰਗਾਂ ਅੰਤਰ ਦੀਆਂ ਦਿੰਦੇ ਨੇ ਸਤਿਗੁਰ, ਉਹ ਸਿਰਫ 2-4 ਜਾਂ 5 ਹੀ ਨੇ ਨਾ, ਉਹਨਾਂ ਦਾ ਵੀ ਅਮਲੀ ਜਾਮਾ ਤਾਂ ਹੀ ਪਹਿਨਾਇਆ ਜਾ ਸਕਦਾ ਹੈ ਜਦੋਂ ਕਿ ਬਾਹਰ ਦੀਆਂ ਤਰੰਗਾਂ ਨੂੰ ਅਸੀਂ ਅਮਲੀ ਜਾਮਾ ਪਹਿਨਾ ਕਰਕੇ ਇਸ ਮਜ਼ਮੂਨ ਦੇ ਉੱਪਰ ਪੂਰੇ ਹੋ ਜਾਂਦੇ ਹਾਂ। ਔਰ ਇਹੀ ਕੀਮਤ ਹੈ ਜਦੋਂ ਅੰਦਰੋਂ ਔਰ ਬਾਹਰੋਂ ਅਸੀਂ ਇੱਕ ਮੇਖ ਹੋ ਕਰਕੇ 9 ਦੁਆਰਾਂ ਚੋਂ ਨਿਕਲ ਕੇ 10ਵੇਂ ਦੁਆਰ ਪਹੁੰਚ ਜਾਂਦੇ ਹਾਂ। ਉੱਥੇ ਜਾ ਕਰਕੇ ਇਹ ਬਿਲਟੀ ਜਿਹੜੀ ਏ ਉਸ ਟਰਾਂਸਪੋਰਟ ਤੇ ਕੈਸ਼ ਕਰ ਦਿੱਤੀ ਜਾਂਦੀ ਏ। ਸਤਿਗੁਰੂ ਨੂਰਾਨੀ ਰੂਪ ਵਿਚ ਪ੍ਰਗਟ ਹੁੰਦੇ ਨੇ, ਸਾਹਮਣੇ ਮੌਜੂਦ ਨੇ, ਔਰ ਉਹੀ ਜੋ ਨੇ ਉਸ ਰਤਨ ਵਸਤੂ ਨੂੰ, ਉਸ ਐਸੀ ਵਸਤੂ ਦੀ ਕੀਮਤ ਜਿਸ ਨੂੰ ਕਿ ਤਿੰਨਾਂ ਲੋਕ ਮਿਲ ਕਰਕੇ ਵੀ ਨਹੀਂ ਆਖ ਸਕਦੇ, ਇਸ ਦਾਸ ਦੀ, ਇਸ ਜੀਵਾਤਮਾ ਦੀ ਝੋਲੀ ਦੇ ਵਿਚ ਪਾਉਂਦੇ ਨੇ, ਉਹੀ ਦਾਤ ਦੇਣ ਵਾਸਤੇ ਸਤਿਗੁਰੂ ਆਉਂਦੇ ਨੇ, ਬਾਹਰ ਵੀ ਔਰ ਅੰਦਰ ਵੀ। ਪਰ ਅੰਦਰ ਦੀ ਵਸਤੂ ਸੱਚੀ ਹੈ, ਬਾਹਰ ਦੀ ਵਸਤੂ ਝੂਠੀ ਹੈ, ਰਸਤਾ ਇੱਕੋ ਹੀ ਹੈ, ਵਿਚਾਰ ਕਰਨ ਦੀ ਲੋੜ ਹੈ। ਅਧੂਰਾ ਅਰਥ ਨਰਕ ਦਾ ਅਧਿਕਾਰੀ ਹੈ और पूरा अर्थ सचखंड का अधिकारी है, यानी कि जिसने इस हक की आवाज नू इस गुण नू प्राप्त किया वह तो सदा लई अमर हो गया, निश्चित हो गया, अविनाशी हो गया। और जिसने मन की आवाज नू उस अवतार की आवाज नू प्राप्त किया उसके अनुसार कर्म किया उसने अवगुणा की गठरी बंदी गुण नू नहीं प्राप्त किया। सो अज का यह जो मजमून है सतगुरां ने बिल्कुल स्पष्ट किया है, इस जीवात्मा नू उपदेश दिता है कि अवगुणा की गठड़ी जड़ी तू बंध रहा है दिन रात, इस गठड़ी नू तू त्याग और उस गुण नू प्राप्त कर। सिर्फ यही एक गुण है जिस नू प्राप्त करके इस जीवात्मा सदा लई आवागमन तो मुक्त हो सकती है। ना कोई होर रस्ता है, रस्ता इको ही है, सतगुरु दे जरिए ही जाना है। पर सतगुरु ताई सहायता करते ने, ताई मदद करते ने जो असी इस हक की आवाज नू सुन के उन्होंने पिछे चल जाने, यानी कि अपनी हस्ती मिटा देने। और जब तक साड़ी हुमै मैं और हस्ती मौजूद है तब तक इस मजमून तो असी कुछ भी हासिल नहीं कर सकते। सो आज दे इस भाव दे विच सतगुरां ने जो उपदेश दिता है कि केड़ी जीवात्मा अधिकारी है, कोई जीवात्मा अधिकारी है जिसने अपनी हस्ती मिटाई है। असी सारे इस भ्रम विच बैठे हां कि असी अधिकारी हां ते इह साडा भ्रम है। असी अधिकारी बेशक है वा ठीक इस तरीके दे नाल जिस तरह मनुखे जन्म विच परमात्मा की प्राप्ति हो सकती है, यानी कि अधिकारी है पर इस क्रिया नू करन दे बावजूद अगर असी ओ क्रिया नहीं करांगे ते असी अधिकार प्राप्त करन दे बाद भी इस वस्तु नू प्राप्त नहीं कर सकते। और अगर इस वस्तु नू असी प्राप्त नहीं कीता ते साडा दिता गया अधिकार भी वंचित हो गए, उस अधिकार तो काल ने साडे कोलों खो लिया, असी लुटे गए और लुट के लै गया। और अज तक यही हो रहा है, सदियां तो सानू लुट रहा है, असी लुटे जा रहे हैं। और सतगुरु सानू चेतांदे ने, होशियार करदे ने, जगांदे ने कि इस लुट तो बच जाइए, उस सच नू प्राप्त कर लीए, आवागमन तो मुक्त हो जाइए, सदा लई सुखी हो जाइए। असी चेतदे नहीं हां, अख बंद करन तो बाद सिर्फ हथ मलना बाकी रह जाएगा। तो यही भाव अज दा जो है रूहानी सत्संग विच सतगुरां ने प्रगट किया है कि असी अगर अपने आप नू अधिकारी कहंदे हां ते इस क्रिया नू करना पेगा। जब तक अने क्रिया असी नहीं करांगे असी उस अधिकार नू प्राप्त नहीं कर सकते। सो ए सारा मन दा फैलाया होया भरम है, इस भरम चो सानू निकलना पेगा। अगर इस भरम दे विच रहांगे ते असी कदे भी उस दे अधिकारी होण दे बावजूद भी इस अधिकार नू प्राप्त नहीं कर सकते। तो साध संगत जी असी इत्थे इकट्ठे हुंदे हां इस सच नू प्राप्त करन वास्ते, इस अधिकार नू प्राप्त करन वास्ते केड़ा रस्ता सतगुरु सानू दसदे ने, केड़े वचन केड़े उपदेश सचखंड तो साडी झोलियां च पाए जांदे ने। ते जड़ी जीवात्मा इन्हां वचनां दे उपर अमल करदी है, इस रस्ते नू धारण करदी है, ओ जरूरी गल है कि अज नहीं ते कल ओ सुहानी घड़ी नू प्राप्त कर लैंदी है कि जिथे पहुंच करके ओ सदा लई आवागमन तो मुक्त हो जांदी है। और इहदे वी सतगुरु बहुत सारी बाणी भी लैंदे ने, बहुत सारे दृष्टांत भी दिंदे ने, जिन्हां दा भाव सिर्फ और सिर्फ इतना ही हुंदा है कि ओ रूहानियत दे इस मजमून नू अच्छे तरीके दे नाल समझा सकन, यानी कि साडी झोलियां च पा सकन, साडे गले दे थले उतार सकन। इस तो अगे उन्हां दा कोई भी रूहानी भाव नहीं हुंदा, ना किसे दी वडियाई करनी, ना किसे दी निंदिया करनी, और ना ही इत्थे कोई असी नया धर्म चलाने वास्ते या मत चलाने वास्ते इकट्ठे हुंदे आ। तो कोई भी माई भाई कोई अगे वध के कोई होर अर्थ इन्हां तुकां दा कढ़दा है तो उसकी अपनी मनमत है, गुरमत दा इस दे नाल कोई भी संबंध नहीं है।